ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸ਼ੁਰੂ ਹੋ ਗਿਆ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬਰਾੜੀ ਮਹਲਾ ਚੌਥਾ, ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੇ, ਹਰ ਆਪੇ ਹੀ ਮਤ ਦੇਵੇ ਸੁਆਮੀ, ਹਰ ਆਪੇ ਬੋਲ ਬੁਲਾਵੇ, ਹਰ ਆਪੇ ਪੰਚ ਤੱਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੇ। ਜਨ ਨਾਨਕ ਸਤਿਗੁਰ ਮਿਲੇ ਆਪੇ, ਹਰ ਆਪੇ ਝਗਰ ਚੁਕਾਵੇ। ਹਰ ਆਪੇ ਪੰਚ ਤੱਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੇ। ਜਨ ਨਾਨਕ ਸਤਿਗੁਰ ਮਿਲੇ ਆਪੇ, ਹਰ ਆਪੇ ਝਗਰ ਚੁਕਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿੰਦ ਗੋਦ ਅੰਦਰ ਸਤਿਗੁਰਾਂ ਦੀ ਨਿਵਾਜੀ ਹੋਈ ਧਰਤੀ ਸਿੱਖੀ ਦਾ ਕੇਂਦਰ, ਕੁੱਲ ਲੁਕਾਈ ਲਈ ਆਤਮਕ ਚਸ਼ਮਾ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਹੋਏ ਗੁਰੂ ਸਾਹਿਬ ਜੀ ਦੇ ਫੁਰਮਾਨ, ਆਪ ਜੀ ਨੇ ਬੜੇ ਪਿਆਰ ਨਾਲ ਬੜੀ ਅਕੀਦਤ ਨਾਲ ਸਰਵਣ ਕੀਤੇ। ਹਜ਼ੂਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ। ਸਮੁੱਚਾ ਖਾਲਸਾ ਪੰਥ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਲਗਾਤਾਰ ਬੜੀ ਸ਼ਰਧਾ ਨਾਲ ਮਨਾ ਰਿਹਾ। ਕਈ ਦਿਨਾਂ ਤੋਂ ਵਿਸ਼ੇਸ਼ ਸਮਾਗਮ ਅਤੇ ਇਹ ਜਿਹੜੀ ਕਥਾ ਦੀ ਲੜੀ ਹੈ, ਇਹ ਵੀ ਲਗਾਤਾਰ 29 ਤਰੀਕ ਤੱਕ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਸ਼ਹਿਰ ਦੇ ਅੰਦਰ ਸੰਸਥਾ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ 21 ਦਿਨ ਵੱਖ ਵੱਖ ਮੁਹੱਲਿਆਂ ਵਿੱਚ, ਵੱਖ ਵੱਖ ਸਥਾਨਾਂ ਦੇ ਉੱਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਅੰਮ੍ਰਿਤਮਈ ਯਾਦ ਹਿਰਦੇ 'ਚ ਲੈ ਕੇ ਬਹੁਤ ਵੱਡੀ ਪੱਧਰ ਦੇ ਉਚੇਚੇ ਸਮਾਗਮ ਕੀਤੇ ਜਾ ਰਹੇ ਹੈ। ਸਾਰਾ ਪੰਥ ਦੁਨੀਆ ਦੇ ਕੋਨੇ ਕੋਨੇ ਵਿੱਚ ਵੱਸਦੇ ਸਿੱਖ ਮਨ ਕਰਕੇ ਸੁਰਤ ਕਰਕੇ ਹਰ ਰੋਜ਼ ਇਹ ਅਰਦਾਸ ਕਰਦੇ ਨੇ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਸਾਨੂੰ ਤੇਰੀ ਨਗਰੀ ਦੇ ਦਰਸ਼ਨ ਦਿਦਾਰੇ ਨਸੀਬ ਹੋਣ, ਸਾਨੂੰ ਤੇਰੇ ਦਰ ਘਰ ਦੀ ਸ਼ੋਅ ਪ੍ਰਾਪਤ ਹੋਵੇ, ਚਰਨ ਧੂੜ ਮਿਲੇ। ਸਤਸੰਗਤ, ਆਪ ਜੀ ਦਰਸ਼ਨ ਕਰਦੇ ਹੋ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਾਂ ਹੋਰ ਗੁਰਦੁਆਰਾ ਸਾਹਿਬਾਨਾਂ ਦੇ ਅੰਦਰ। ਅਰਦਾਸੀਆ ਸਿੰਘ ਸਮੁੱਚੇ ਸੰਗਤ ਨੂੰ ਰੀਪ੍ਰਜੈਂਟ ਕਰ ਰਿਹਾ ਹੁੰਦਾ ਹੈ। ਇੱਕ ਅਰਦਾਸੀਆ ਸਿੰਘ ਸਾਰੀ ਸੰਗਤ ਨੂੰ ਮੂਹਰੇ ਲੱਗ ਕੇ ਨੁਮਾਇੰਦਗੀ ਕਰਦਾ ਸੰਗਤ ਦੀ। ਸੰਗਤ ਭਾਵੇਂ 100 ਹੋਵੇ, 1000 ਹੋਵੇ, 1,00,000 ਹੋਵੇ, ਅਤੇ ਜਦੋਂ ਅਰਦਾਸੀਆ ਸਿੰਘ ਅਰਦਾਸ ਕਰਦਾ ਤਾਂ ਉਹ ਅਰਦਾਸ ਇੱਕ ਮਨੁੱਖ ਦੀ ਨਹੀਂ ਹੁੰਦੀ, ਉਹ ਸਾਰੀ ਸੰਗਤ ਦੀ ਅਰਦਾਸ ਹੁੰਦੀ ਹੈ। ਅਤੇ ਸਾਰੀ ਸੰਗਤ ਦੀ ਵੀ ਨਹੀਂ ਹੁੰਦੀ, ਉਹ ਤਾਂ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਅਤੇ ਕੇਵਲ ਸਰਬੱਤ ਖਾਲਸਾ ਜੀ ਦੀ ਵੀ ਨਹੀਂ, ਉਹਦੀ ਤਾਂ ਸੰਪੂਰਨਤਾ ਇਹ ਕਹਿੰਦੀ ਹੈ ਵੀ ਉਹ ਸਾਰੀ ਮਾਨਵਤਾ ਦੀ ਅਰਦਾਸ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਰਦਾਸ ਕਰਨ ਵਾਲਾ ਨੁਮਾਇੰਦਗੀ ਕਰ ਰਿਹਾ ਅਤੇ ਅਰਦਾਸ ਕੁੱਲ ਕਾਇਨਾਤ ਵਾਸਤੇ ਹੋ ਰਹੀ ਹੈ। ਕੁਝ ਬਚਨ ਸਤਿਗੁਰੂ ਜੀ ਦੇ ਮੁਹਾਵਰਿਆਂ ਵਾਂਗ ਲੋਕਾਂ ਦੀ ਜ਼ੁਬਾਨ ਉੱਤੇ ਚੜ੍ਹ ਗਏ। ਗੁਰੂ ਨਾਨਕ ਸਾਹਿਬ ਜੀ ਦਾ ਇਹ ਬਚਨ ਜਿਵੇਂ ਲੋਕ ਮੁਹਾਵਰੇ ਹੁੰਦੇ ਆ, ਲੋਕੋਕਤਰੀਆਂ ਹੁੰਦੀਆਂ, ਮਨ ਜੀਤਾ ਜਗ ਜੀਤ। ਅਤੇ ਹੋ ਸਕਦਾ ਬਹੁਤਿਆਂ ਨੂੰ ਇਹ ਵੀ ਨਾ ਪਤਾ ਹੋਵੇ ਵੀ ਇਹ ਗੁਰਬਾਣੀ ਕਿੱਥੇ ਹੈ, ਕਦੋਂ ਕੀ ਉਚਾਰੀ, ਕਿਸ ਪਾਤਸ਼ਾਹ ਜੀ ਦੀ ਹੈ। ਕੁਝ ਬਚਨ ਇੰਨੇ ਪ੍ਰਸਿੱਧ ਹੁੰਦੇ ਆ ਕਿ ਮੁਹਾਵਰਿਆਂ ਵਾਂਗ ਰਸਨਾਂ 'ਤੇ ਚੜ੍ਹ ਜਾਂਦੇ। ਇਸੇ ਤਰ੍ਹਾਂ ਹੀ ਭੱਟ ਸਾਹਿਬਾਨ ਦੀ ਇਹ ਜੋਦੜੀ ਸਾਰੇ ਸਿੱਖਾਂ ਦੀ ਰਸਨਾਂ 'ਤੇ ਚੜ੍ਹੀ। ਜਦੋਂ ਸਿੱਖ ਪੜ੍ਹਦੇ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅਤੇ ਜਦੋਂ ਮੈਂ ਭੱਟ ਸਾਹਿਬਾਨ ਨੂੰ ਇਹ ਜੋਦੜੀ ਕਰਦਿਆਂ ਵੇਖਦਾ ਤਾਂ ਮੈਨੂੰ ਇੱਦਾਂ ਲੱਗਦਾ ਵੀ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਅਰਦਾਸੀਆ ਖੜ੍ਹ ਕੇ ਸਮੁੱਚੇ ਪੰਥ ਦੀ, ਸਮੁੱਚੀ ਮਨੁੱਖਤਾ ਦੀ ਨੁਮਾਇੰਦਗੀ ਕਰ ਰਹੇ ਹੈ। ਭੱਟ ਜੀ ਗੁਰੂ ਰਾਮਦਾਸ ਜੀ ਦੇ ਘਰ ਦੇ ਅਰਦਾਸੀਏ ਬਣ ਕੇ ਸਾਡੀ ਸਾਰਿਆਂ ਦੀ ਨੁਮਾਇੰਦਗੀ ਕਰ ਰਹੇ ਨੇ ਅਤੇ ਜੋ ਮੰਗ ਰਹੇ ਨੇ ਸਾਡੇ ਸਾਰਿਆਂ ਵਾਸਤੇ ਮੰਗ ਰਹੇ, ਸਾਡੀ ਵੇਦਨਾ ਪ੍ਰਗਟ ਕਰਕੇ ਕਿ ਅਸੀਂ ਗੁਰੂ ਰਾਮਦਾਸ ਮਹਾਰਾਜ ਜੀ ਗੁਣਾਂ ਕਰਕੇ ਨਹੀਂ ਮੰਗ ਰਹੇ, ਤੇਰੇ ਬਿਰਧ ਕਰਕੇ ਮੰਗ ਰਹੇ, ਲੇਖਿਆਂ ਕਰਕੇ ਨਹੀਂ ਮੰਗ ਰਹੇ। ਇਹ ਪਤਾ ਹੈ ਤੂੰ ਬਿਰਧ ਦੀ ਲਾਜ ਰੱਖਦਾ, ਇਸ ਲਈ ਮੰਗ ਰਹੇ। ਆਪਣੇ ਕਰਮ ਵੇਖਦਾ ਅਤੇ ਫਿਰ ਮੈਂ ਔਗਣਾਂ ਦਾ ਭਰਿਆ ਹੋਇਆ ਕਿਤੇ ਸੁਰਤ ਟਿਕਾ ਕੇ ਇਸ ਸ਼ਬਦ ਦੇ ਨਾਲ ਆਪਣੇ ਆਪ ਨੂੰ ਜੋੜਨ ਦਾ ਯਤਨ ਕਰਿਓ। ਵਾਕਈ ਇੱਦਾਂ ਲੱਗੇਗਾ ਕਿ ਭੱਟ ਸਾਹਿਬ ਜੀ ਮੇਰੀ ਹੀ ਅੰਦਰ ਦੀ ਬਿਰਥਾ ਗੁਰੂ ਰਾਮਦਾਸ ਜੀ ਨੂੰ ਸੁਣਾ ਰਹੇ। ਆਪਣੇ ਆਪ ਨੂੰ ਸਮਿਲਿਤ ਕਰ ਲਿਓ ਇਸ ਅਰਦਾਸ ਦੇ ਨਾਲ, ਸਰੀਰ ਨੂੰ ਪਾਸੇ ਕਰਕੇ ਜਿੱਥੇ ਵੀ ਦੁਨੀਆਂ ਦੇ ਕਿਸੇ ਖੁੰਜੇ 'ਚ ਕਿਤੇ ਵੀ ਤੁਸੀਂ ਬੈਠੇ ਹੋ ਅਤੇ ਆਪਣੇ ਸਰੀਰਾਂ ਨੂੰ ਮਨਫੀ ਕਰਕੇ, ਨਾ ਕਹਿਣ ਵਾਲੇ ਦਾ ਸਰੀਰ ਸਾਹਮਣੇ ਹੋਵੇ, ਨਾ ਸੁਣਨ ਵਾਲੇ ਦਾ ਸਰੀਰ ਸਾਹਮਣੇ ਹੋਵੇ, ਅਤੇ ਆਪਣੀ ਸੁਰਤ ਨੂੰ ਇਸ ਸ਼ਬਦ ਦੇ ਨਾਲ ਜੋੜਨਾ, ਤਾਂ ਇੱਦਾਂ ਲੱਗੇਗਾ ਮੇਰੇ ਅੰਦਰ ਦੀ ਵੇਦਨਾ ਮੇਰੇ ਗੁਰੂ ਦੇ ਪਾਸ ਨੁਮਾਇੰਦਗੀ ਕਰਕੇ ਭੱਟ ਸਾਹਿਬ ਆਖ ਰਹੇ ਹੈ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਏਕ ਗੁਣ ਨਾਹੀ। ਇਹ ਸੱਚੇ ਪਾਤਸ਼ਾਹ ਜੀ ਇੱਕ ਤਾਂ ਪਹਿਲਾਂ ਹੀ ਔਗਣ ਬੜੇ ਆ, ਦੂਸਰੀ ਬਿਰਤੀ ਇੱਦਾਂ ਦੀ ਹੈ ਵੀ ਗੁਣਾਂ ਵਾਲੇ ਪਾਸੇ ਨਹੀਂ ਜਾ ਰਹੀ, ਜਿੱਧਰ ਤੂੰ ਲਾਉਂਦਾ ਉੱਧਰ ਨਹੀਂ ਲੱਗ ਰਹੀ, ਬੁਰੇ ਪਾਸੇ ਲੱਗ ਰਹੀ, ਨਿਰੰਕਾਰ ਵੱਲ ਨਹੀਂ ਲੱਗ ਰਹੀ, ਸੰਸਾਰ ਵੱਲ ਰੁਚੀ ਜ਼ਿਆਦਾ। ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਭੱਜ ਭੱਜ ਕੇ ਮਨ ਇੱਦਾਂ ਜਾਂਦਾ, ਮਾਇਆ ਮੋਹ ਭਰਮ ਭੈ ਭੁੱਲੈ, ਮਾਇਆ ਮੋਹ ਭਰਮ ਭੈ ਭੁੱਲੈ, ਸੁੱਤ ਦਾਰਾ ਸਿਉਂ ਪ੍ਰੀਤ ਲਗਾਈ। ਜਿਹੜੇ ਗੋਰੇ ਇਤਿਹਾਸ ਦੇ ਸਰੋਤੇ ਨੇ, ਪੰਥ ਪ੍ਰਕਾਸ਼ ਦੇ ਅੰਦਰ ਇੱਕ ਬਚਨ ਹੁੰਦਾ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਭਾਈ ਝੰਡਾ ਜੀ ਨੂੰ ਸਿੱਖੀ ਦਾ ਪ੍ਰਚਾਰਕ ਥਾਪਦੇ ਹੈ, ਉੱਥੋਂ ਦਾ ਰਾਜਾ ਹੈ ਸੁਧਰ ਸੈਨ, ਇੱਕ ਨਾਲ ਟਾਪੂ ਹੈ, ਉੱਥੋਂ ਦਾ ਰਾਜਾ ਹੈ ਮਦਰ ਮੈਨ, ਬ੍ਰਹਮਪੁਰ ਇਸ ਟਾਪੂ ਦਾ ਨਾਂ ਲਿਖਿਆ। ਛੋਟੇ ਛੋਟੇ ਦੇਸ਼ ਸਨ ਅਤੇ ਮੇਰੇ ਗੁਰੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਸਾਧ ਸੰਗਤ, ਪੂਰੇ ਪੂਰੇ ਦੇਸ਼ ਸਿੱਖ ਬਣੇ, ਪੂਰੇ ਪੂਰੇ ਦੇਸ਼। ਮਦਰ ਬੈਨ ਦਾ ਪੂਰਾ ਰਾਜ ਰਾਜੇ ਸਮੇਤ ਸਿੱਖ ਹੋਇਆ, ਸੁਦਰ ਸੈਨ ਦਾ ਪੂਰਾ ਰਾਜ ਰਾਜੇ ਸਮੇਤ ਸਿੱਖ ਹੋਇਆ, ਸੰਗਲਾ ਦੀਪ ਦਾ ਪੂਰਾ ਰਾਜ ਸ਼ਿਵਨਾਭ ਦੇ ਸਮੇਤ ਸਿੱਖ ਹੋਇਆ। ਅਸੀਂ ਜਦੋਂ ਪਹਿਲੇ ਸਿੱਖ ਰਾਜ ਦੀ ਗੱਲ ਕਰਦੇ ਹਾਂ ਤਾਂ ਬਹੁਤੀ ਵਾਰੀ ਸਾਡੀ ਜ਼ੁਬਾਨ 'ਤੇ ਸ਼ਬਦ ਆਉਂਦਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਿੱਖ ਰਾਜ, ਪਰ ਜੇ ਤੁਸੀਂ ਗੋਰੇ ਇਤਿਹਾਸ ਵੱਲ ਝਾਤੀ ਮਾਰੋ ਤਾਂ ਕਿੰਨੇ ਸਾਰੇ ਰਾਜ ਜਿਹੜੇ ਸੀ ਉਹ ਸਿੱਖੀ ਵਿੱਚ ਪੂਰੇ ਪ੍ਰਪੱਖ ਸਨ, ਅਤੇ ਇੱਕ ਨਹੀਂ ਦਰਜਨਾਂ ਰਾਜ। ਇਸੇ ਲਈ ਇਤਿਹਾਸਕਾਰਾਂ ਨੇ ਬਿਆਨ ਕੀਤਾ ਵੀ ਗੁਰੂ ਨਾਨਕ ਸਾਹਿਬ ਹਜ਼ੂਰ ਵੇਲੇ 12 ਕਰੋੜ ਸਿੱਖ ਇਸ ਧਰਤੀ ਦੇ ਵਾਸਤੇ ਸੀ। ਉਹ ਅੱਗੇ ਸਾਡਾ ਕਰਮ ਹੈ ਵੀ ਅਸੀਂ ਗੁਰੂ ਨਾਨਕ ਦੀ ਫੁਲਵਾੜੀ ਨੂੰ ਕਿੰਨਾ ਕੁ ਪਾਣੀ ਲਾਇਆ, ਕਿੱਥੇ ਕਿੱਥੇ ਅਸੀਂ ਪਹੁੰਚ ਕੀਤੀ ਸਾਧ ਸੰਗਤ। ਰਾਜਾ ਮਦਰ ਬੈਨ ਦੇ ਨਾਲ ਹਜ਼ੂਰ ਗੱਲ ਕਰਦੇ ਹਨ, ਇੱਕ ਬਚਨ ਬੜਾ ਪਿਆਰਾ ਕਹਿੰਦੇ ਆ। ਜਦੋਂ ਇਹ ਬਚਨ ਧਿਆਨ ਵਿੱਚ ਆਏ, ਅੰਮ੍ਰਿਤ ਛਾਟ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੁੱਲੇ, ਸੁੱਤ ਦਾਰਾ ਸਿਉਂ ਪ੍ਰੀਤ ਲਗਾਈ, ਅਤੇ ਮੈਨੂੰ ਉਹ ਘਟਨਾ ਚੇਤੇ ਆ ਗਈ। ਉੱਥੇ ਰਾਜਾ ਮਦਰ ਬੈਨ ਕਹਿੰਦਾ, ਮਹਾਰਾਜ ਇਹ ਮਨ ਨੂੰ ਕਿਵੇਂ ਰੋਕੀਏ? ਬੜਾ ਕੀਮਤੀ ਸਵਾਲ ਹੈ। ਸਤਿਗੁਰੂ ਜੀ ਨੇ ਕਿਹਾ ਸੀ, ਕਹਿੰਦੇ ਮਦਰ ਬੈਨ ਇਸ ਮਨ ਦਾ ਸੁਭਾਅ ਪਸ਼ੂ ਵਰਗਾ, ਜਿਹਨੂੰ ਤੁਸੀਂ ਕਿੱਲੇ ਨਾਲ ਧੁਰੇ ਨਾਲ ਕੇਂਦਰ ਨਾਲ ਬੰਨ ਬੰਨ ਕੇ ਰੱਖੋ, ਰੱਸੇ ਪਾਓ ਸੰਗਲ ਪਾਓ, ਪਰ ਖਿੱਚ ਖਿੱਚ ਕੇ ਜਾਂਦਾ। ਜਿਹੜੇ ਪਾਸੇ ਹਰੇ ਅੰਕੁਰ ਲੱਭਦੇ ਆ, ਖੇਤੀ ਲੱਭਦੀ ਹੈ, ਜਿੱਥੇ ਖਸਮ ਬਣ ਰਿਹਾ, ਜਿੱਥੇ ਮਾਲਕ ਬਣ ਰਿਹਾ, ਉੱਥੇ ਨਹੀਂ ਵੱਜਦਾ, ਅਤੇ ਖਿੱਚ ਖਿੱਚ ਰੱਸੇ ਤੜਾ ਤੜਾ ਕੇ ਸੰਗਲ ਤੜਾ ਤੜਾ ਕੇ ਉਸ ਪਾਸੇ ਜਾਂਦਾ ਜਿੱਧਰੋਂ ਰੋਕ ਰਿਹਾ ਮਾਲਕ। ਹਰੇ ਪੱਤੇ ਵੇਖ ਕੇ, ਹਰੇ ਬੂਟੇ ਵੇਖ ਕੇ, ਹਰੇ ਖੇਤ ਵੇਖ ਕੇ ਮਾਲਕ ਦੇ ਹੁਕਮ ਤੋਂ ਮੁਨਕਰ ਹੋ ਜਾਂਦਾ ਪਸ਼ੂ। ਇਹ ਸਾਹਿਬ ਕਹਿੰਦੇ ਇਸ ਮਨ ਦੀ ਦਸ਼ਾ ਉਸ ਪਸ਼ੂ ਵਰਗੀ ਹੈ, ਅਤੇ ਜਿਨ੍ਹਾਂ ਨੇ ਕਦੀ ਖੇਤਾਂ 'ਚ ਮੱਝਾਂ ਗਾਵਾਂ ਚਾਰੀਆਂ, ਪਿੰਡਾਂ ਦੇ ਮਾਹੌਲ ਵਿੱਚ ਜਦੋਂ ਖੁੱਲ੍ਹੀਆਂ ਚਰਾਂਦਾਂ ਹੁੰਦੀਆਂ ਸੀ, ਉਹਨਾਂ ਨੂੰ ਪਤਾ ਹੋਏਗਾ ਕਿ ਜਿਹੜਾ ਵਿਗੜਿਆ ਪਸ਼ੂ ਹੁੰਦਾ ਸੀ ਨਾ, ਉੱਥੇ ਸ਼ਬਦ ਵਰਤਿਆ ਲੱਕੜ ਕਾਠ, ਲੱਕੜ ਭਾਰ, ਕਿਵੇਂ ਕਰਨਾ, ਕਾਠ ਭਾਰ ਸ਼ਬਦ ਵੀ ਆਉਂਦਾ ਜਨਮ ਸਾਖੀ ਦੇ ਅੰਦਰ, ਲੱਕੜ ਦਾ ਭਾਰ, ਵੈਸੇ ਉਹਨੂੰ ਡਾਹਾ ਕਿਹਾ ਜਾਂਦਾ ਸੀ। ਹਜ਼ੂਰ ਕਹਿੰਦੇ ਜਿਹੜਾ ਪਸ਼ੂ ਵਿਗੜਿਆ ਖਸਮ ਦੇ ਹੁਕਮ ਤੋਂ ਆਕੀ ਹੋ ਜਾਵੇ, ਫਿਰ ਉਹਦੇ ਗਲ ਦੇ ਅੰਦਰ ਇੱਕੋ ਹੀ ਤਰੀਕਾ, ਰੱਸੀ ਪਾ ਕੇ ਅਤੇ ਮੰਜੇ ਦਾ ਪਾਵਾ ਹੁੰਦਾ ਨਾ, ਉੱਪਰ ਛੇਕ ਕੀਤਾ ਅਤੇ ਥੱਲਿਓਂ ਲੰਬਾ, ਕਾਠ ਭਾਰ ਜਾਂ ਡਾਹਾ ਉਹ ਗਲ ਵਿੱਚ ਪਾ ਦਿੱਤਾ ਜਾਂਦਾ ਸੀ, ਅਤੇ ਜਦੋਂ ਉਹ ਇੱਕ ਕਦਮ ਵੀ ਐਂ ਗੋਡਾ ਪੁੱਟ ਕੇ ਭੱਜਣ ਦਾ ਯਤਨ ਕਰਦਾ ਸੀ ਅਤੇ ਗੋਡੇ ਨਾਲ ਵੱਜਦਾ ਸੀ, ਰੁਕ ਜਾਂਦਾ ਸੀ। ਮਦਰ ਬੈਨ ਜਦੋਂ ਇਸ ਮਨ ਦੇ ਅੰਦਰ ਗੁਰੂ ਦੇ ਗਿਆਨ ਰੂਪੀ ਕਾਠ ਭਾਰ ਪਾ ਦਈਏ, ਅਤੇ ਫਿਰ ਇਹ ਮਨ ਨੂੰ ਚੋਟਾਂ ਵੱਜਣਗੀਆਂ, ਠੋਕਰਾਂ ਵੱਜਣਗੀਆਂ, ਜਦੋਂ ਵੀ ਇਹ ਭੱਜੇਗਾ ਉਦੋਂ ਭੱਜਦਾ ਮਨ ਰੁਕ ਜਾਏਗਾ। ਇਹ ਮੇਰਾ ਸਤਿਗੁਰੂ ਜੁਗਤ ਦੱਸਦਾ ਵੀ ਜੇ ਜ਼ਿੰਦਗੀ ਅੰਦਰ ਗੁਰੂ ਗਿਆਨ ਆ ਜਾਏ ਤਾਂ ਇਹ ਮਨ ਪਸ਼ੂ ਵਾਂਗੂ ਬੇਕਾਬੂ ਹੋ ਕੇ ਨਹੀਂ ਭੱਜੇਗਾ। ਹੁਣ ਮਨ ਦੀ ਬਿਰਤੀ ਕੀ ਹੈ, ਮਨ ਦਾ ਸੁਭਾਅ ਕੀ ਹੈ? ਭੱਟ ਸਾਹਿਬਾਨ ਕਹਿੰਦੇ, ਦਾਤਾ ਮੇਰੀ ਇਹ ਵੇਦਨਾ ਹੈ, ਅਤੇ ਮੈਨੂੰ ਐਂ ਲੱਗਦਾ ਉਹ ਆਪਣੀ ਗੱਲ ਨਹੀਂ ਕਰ ਰਹੇ, ਮੇਰੇ ਜੀਵਨ ਦੀ ਗੱਲ ਕਰ ਰਹੇ। ਅੰਮ੍ਰਿਤ ਛਾਟ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੁੱਲੇ, ਸੁੱਤ ਦਾਰਾ ਸਿਉਂ ਪ੍ਰੀਤ ਲਗਾਈ। ਪ੍ਰੀਤ ਤੇ ਜੋੜਨੀ ਸੀ, ਮੂੰਹ ਲਾਲਨ ਸਿਉਂ ਪ੍ਰੀਤ ਬਣੀ, ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ, ਐਸੀ ਮਾਧੋ ਖਿੰਚ ਟਣੀ, ਜੇ ਇੱਥੇ ਗੱਲ ਹੋਰ ਬਣ ਗਈ, ਸੁੱਤ ਦਾਰਾ ਸਿਉਂ ਪ੍ਰੀਤ ਲਗਾਈ, ਇਹਦਾ ਮਤਲਬ ਇੱਧਰ ਨਹੀਂ ਲੱਗੀ। ਜੇ ਇੱਧਰ ਲੱਗੀ ਹੁੰਦੀ ਤਾਂ ਬਾਬਾ ਰਵਿਦਾਸ ਜੀ ਕਹਿੰਦੇ, ਤੁਮ ਸਿਉਂ ਜੋਰ ਅਵਰ ਸੰਗ ਤੋਰੀ, ਇੱਕ ਪਾਸੇ ਲੱਗਣੀ ਸੀ, ਬਾਕੀ ਫਰਜ਼ ਨੇ ਸਾਡੇ। ਸੁੱਤ ਦਾਰਾ ਸਿਉਂ ਪ੍ਰੀਤ ਲਗਾਈ, ਅਤੇ ਮੇਰੇ ਦਾਤਾ ਜੀ ਤੇਰੇ ਘਰ ਵਿੱਚੋਂ ਮੈਨੂੰ ਇੱਕ ਸੋ ਸੁਣਨ ਨੂੰ ਮਿਲੀ। ਦੁਨੀਆਂ ਦੇ ਉੱਤੇ ਗੁਰੂ ਨੇ ਕਿਹਾ ਸੀ, ਦੁਬਦਾ ਦੀ ਕੁਰੀਆ ਛੱਡ ਦੇ, ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਣਾ। ਉਸ ਬਚਨ 'ਚ ਮਹਾਰਾਜ ਕਹਿੰਦੇ ਦੁਬਦਾ ਦੀ ਕੁਰੀਆ, ਦੁਬਦਾ ਦੀਆਂ ਪਗਡੰਡੀਆਂ ਛੱਡ ਦੇ, ਇੱਧਰ ਉੱਧਰ ਭਟਕਦਾ ਫਿਰੇਗਾ, ਮੰਜ਼ਿਲ 'ਤੇ ਨਹੀਂ ਪਹੁੰਚੇਗਾ, ਮੁੱਖ ਰਸਤੇ 'ਤੇ ਤੁਰ, ਜਿਹੜਾ ਸਿੱਧਾ ਰਸਤਾ ਤੇਰੇ ਗੁਰੂ ਨੇ ਦਿਖਾਇਆ, ਅਤੇ ਉਹ ਸਿੱਧਾ ਰਸਤਾ ਭੱਟ ਸਾਹਿਬਾਨ ਕਹਿੰਦੇ ਉਹ ਹੈ ਗੁਰ ਸੰਗਤ। ਇੱਕ ਉੱਤਮ ਪੰਥ ਸੁਣਿਓ, ਸਾਰੇ ਕਹੋ ਜੀ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਅਤੇ ਜਦੋਂ ਗੁਰ ਸੰਗਤ ਵਿੱਚ ਜੁੜਾਂਗੇ ਫਿਰ ਤਿਹ ਮਿਲੰਤ ਜਮ, ਡਰ ਖਤਮ ਹੋ ਗਿਆ। ਭੈ ਖਤਮ ਹੋ ਗਿਆ। ਅਰਦਾਸ ਕਰਨ ਵਾਲੇ ਨੇ ਕਿਹਾ ਮੇਰੇ ਸਤਿਗੁਰੂ ਜੀ ਤੇਰੇ ਰਾਹ ਦੇ ਉੱਤੇ ਤੁਰਿਆ ਜਮਾਂ ਦਾ ਡਰ ਮੁੱਕ ਜਾਂਦਾ ਹੈ। ਇੱਥੇ ਗੁਰਮੁਖੋ ਅੱਜ ਬੰਦਿਆਂ ਦਾ ਵੀ ਡਰ ਸਤਾਉਂਦਾ ਪਿਆ, ਇਹਦਾ ਮਤਲਬ ਅਜੇ ਮੈਂ ਰਸਤੇ ਤੇ ਨਹੀਂ ਤੁਰਿਆ। ਤੀਹ ਮਿਲੰਤ ਜਮ ਤਰਾਸ ਮਿਟਾਈ। ਭੱਟ ਕੀਰਤ ਜੀ ਸਾਡੀ ਅਗਵਾਈ ਕਰ ਰਹੇ ਆ ਤੇ ਮੈਂ ਚਾਹੁੰਦਾ ਆਪਾਂ ਸਾਰੇ ਇਸ ਅਰਦਾਸ ਚ ਸ਼ਾਮਲ ਹੋਈਏ। ਅਰਦਾਸ ਹੋ ਰਹੀ ਹੈ, ਆਪਾਂ ਹੱਥ ਜੋੜ ਕੇ ਖੜੇ ਹੋ ਜਾਂਦੇ ਨਾ ਵੀ ਸਾਡੀ ਵੀ ਅਰਦਾਸ ਵਿੱਚ ਹਾਜ਼ਰੀ ਲੱਗ ਗਈ, ਸ਼ਮੂਲੀਅਤ ਹੋ ਜਾਏਗੀ, ਅਸੀਂ ਸਾਰੇ ਅਰਦਾਸ ਵਿੱਚ ਸ਼ਾਮਲ ਆ, ਬੋਲ ਭਾਵੇਂ ਇੱਕ ਬੰਦਾ ਰਿਹਾ। ਜਿਹੜੀ ਅਰਦਾਸ ਭੱਟ ਕੀਰਤ ਜੀ ਕਰ ਰਹੇ ਨੇ, ਮੇਰੀ ਜੋਦਰੀ ਬੇਨਤੀ ਤੁਹਾਡੇ ਚਰਨਾਂ 'ਚ, ਆਪਾਂ ਸਾਰੇ ਸ਼ਾਮਲ ਹੋਈਏ ਇੱਕ ਅਰਦਾਸ। ਭੱਟ ਕੀਰਤ ਕੀ ਅਰਦਾਸੀਆ ਕੌਣ ਨੇ? ਭੱਟ ਕੀਰਤ ਜੀ ਬੜੀ ਸੁੱਚੀ ਰੂਹ ਅਰਦਾਸੀਆ ਬਣ ਕੇ ਖੜੀ ਹੈ ਅਤੇ ਸਾਡੇ ਸਾਰਿਆਂ ਲਈ ਝੋਲੀ ਅੱਡ ਕੇ ਮੰਗ ਰਹੇ ਨੇ, ਅਸੀਂ ਵੀ ਨਾਲ ਸ਼ਾਮਲ ਹੋਈਏ, ਅਸੀਂ ਵੀ ਜੋਦਲੀ ਕਰੀਏ। ਗੁਰ ਰਾਮਦਾਸ ਰੱਖੋ ਸ਼ਰਨਾਈ, ਗੁਰ ਰਾਮਦਾਸ ਰੱਖੋ ਸ਼ਰਨਾਈ। ਗੁਰ ਰਾਮਦਾਸ ਰੱਖੋ ਸ਼ਰਨਾਈ, ਗੁਰ ਰਾਮਦਾਸ ਰੱਖੋ ਸ਼ਰਨਾਈ। ਮਿਲ ਸੰਗਤ ਧਨ ਧਨ ਕਰੋ, ਸੋਈ ਰਾਮਦਾਸ ਗੁਰ ਬਲ ਭਾਨ। ਮਿਲ ਸੰਗਤ, ਸਾਰਿਆਂ ਨੇ ਕੀ ਕਹਿਣਾ? ਮਿਲ ਸੰਗਤ ਧਨ ਧਨ ਕਰੋ, ਜਿਹ ਸਤਿਗੁਰ ਲੱਗ ਪ੍ਰਭ ਪਾਈ ਹੈ ਸੋ ਸਤਿਗੁਰ ਸਿਮਰੋ ਨਰ ਹੋ। ਸਾਰਿਆਂ ਨੇ ਕਹਿਣਾ ਧੰਨ ਗੁਰੂ ਰਾਮਦਾਸ ਮਹਾਰਾਜ, ਫਿਰ ਆਖੋ ਧੰਨ ਗੁਰੂ ਰਾਮਦਾਸ ਮਹਾਰਾਜ। ਅਤੇ ਜਿੰਨੀ ਤੁਧ ਨੂੰ ਧਨ ਕਹਿਆ ਤਿੰਨ ਜਮ ਨੇੜ ਨਾ ਆਇਆ। ਜੇ ਕਿਤੇ ਗੁਰੂ ਰਾਮਦਾਸ ਜੀ ਦੀ ਸ਼ਰਨ ਵਿੱਚ ਸਾਡੀ ਸੁਰਤ ਟਿੱਕੀ ਹੁੰਦੀ ਸਾਨੂੰ ਤੇ ਜਮਾਂ ਦਾ ਡਰ ਨਹੀਂ ਸੀ ਆਉਣਾ, ਪਰ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਕਰੋੜਾਂ ਵਾਰੀ ਮੱਥਾ ਟੇਕ ਕੇ ਅੰਦਰ ਦਾ ਭੈ ਨਹੀਂ ਮਿਟਿਆ ਤੇ ਅਸੀਂ ਕਿਸੇ ਭੈ ਦੇ ਅਧੀਨ ਕੰਮ ਕਰ ਰਹੇ ਹਾਂ। ਅਸਲ ਵਿੱਚ ਗੁਰਮੁਖੋ ਖੌਫ ਵਿੱਚ ਉਹ ਲੋਕ ਜਿਉਂਦੇ ਆ ਜਿਨ੍ਹਾਂ ਦੇ ਅੰਦਰ ਕੋਈ ਪਾਪ ਛੁਪਿਆ ਹੋਵੇ। ਮੇਰਾ ਗੁਰੂ ਇਹ ਗੱਲ ਕਹਿੰਦਾ, ਮੈਨੂੰ ਨਹੀਂ ਪਤਾ। ਤੇ ਮਿਲੰਤ ਜਮ ਤਰਾਸ ਮਿਟਾਈ, ਤਰਾਸ ਤਰਾਸ ਸ਼ਬਦ ਸਮਝਦੇ ਨਾ, ਡਰ। ਮੌਤ ਦੇ ਫਰਿਸ਼ਤੇ ਨੇੜੇ ਨਹੀਂ ਆ ਸਕਦੇ, ਸਗੀਨਾਂ ਦੇ ਸਾਏ ਹੇਠਾਂ ਜੂਣਾ ਪੈਂਦਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਅੰਦਰੋਂ ਧਰਮ ਖਤਮ ਹੋ ਜਾਏ ਤੇ ਫਿਰ ਉਹ ਸਹਿਮੇ ਹੋਏ ਜੂੰਦੇ ਆ। ਇਹ ਗੱਲ ਮੇਰਾ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਹਿ ਰਿਹਾ, ਬੜਾ ਕੰਬਦਾ ਜੇ ਦਿਲ, ਹਾਏ ਮੈਨੂੰ ਮੌਤ ਨਾ ਆ ਜੇ ਕਿਤੇ। ਇਹ ਹਜ਼ੂਰ ਦਾ ਬਚਨ ਹੈ, ਸੋ ਡਰੈ ਜੇ ਪਾਪ ਕਮਾਵ ਦੋ। ਪਾਪ ਕਮਾਉਣ ਵਾਲਾ ਡਰਦਾ, ਜਿਹਦੀ ਜ਼ਿੰਦਗੀ ਦੇ ਅੰਦਰ ਧਰਮ ਹੈ ਉਹਦੀਆਂ ਅੱਖਾਂ 'ਚ ਕੋਈ ਖੌਫ ਨਹੀਂ, ਨਾ ਉਹਨੂੰ ਲੋਕਾਂ ਦਾ ਖੌਫ ਹੈ ਨਾ ਉਹਨੂੰ ਮੌਤ ਦਾ ਖੌਫ ਹੈ। ਸੋ ਡਰੈ ਜੇ ਪਾਪ ਕਮਾਵ ਦੋ, ਤੇ ਸੱਜਣਾ ਪਾਪ ਨਾ ਕਮਾਉਂਦਾ ਡਰ ਨਾ ਹੁੰਦਾ। ਫਿਰ ਧਰਮੀ ਵਿਕਸੇਤ ਅਰਦਾਸ ਕਰੀਏ, ਮਹਾਰਾਜ ਜੀ ਧਰਮੀ ਬਣ ਜਾਈਏ, ਕਿਤੇ ਤੇਰੀ ਕਿਰਪਾ ਹੋ ਜੇ ਧਰਮੀ ਬਣ ਜਾਈਏ। ਜ਼ਮੀਰਾਂ ਦੀਆਂ ਲਾਸ਼ਾਂ ਲੈ ਕੇ ਜੂਣਾ ਬੜਾ ਔਖਾ ਜੇ ਗੁਰਮੁਖੋ, ਮੇਰੇ ਲਈ ਅਰਦਾਸ ਕਰਿਓ ਸਾਹਿਬ, ਮੇਰੇ ਸਿਰ ਤੇ ਹੱਥ ਰੱਖ, ਧਰਮੀ ਵਾਲਾ ਜੀਵਨ ਬਖਸ਼। ਤੁਸੀਂ ਰੰਗ 'ਚ ਰੰਗੇ ਹੋ, ਤੁਸੀਂ ਗੁਰੂ ਦਾ ਰੂਪ ਹੋ, ਅਤੇ ਤੁਹਾਡੀ ਕੀਤੀ ਅਰਦਾਸ ਪ੍ਰਵਾਨ ਹੋ ਜਾਏਗੀ, ਕਿਤੇ ਜ਼ਮੀਰ ਦੀ ਲਾਸ਼ ਚੁੱਕਣੀ ਪੈ ਗਈ ਤੇ ਜੂਣਾ ਔਖਾ ਹੋ ਜਾਏਗਾ। ਆਹ ਗੁਰੂ ਰਾਮਦਾਸ ਜੀ ਦੀ ਸੰਗਤ ਵਿੱਚ ਤੇਰਾ ਤਰਾਸ ਮਿਟ ਜਾਏਗਾ, ਡਰ ਖਤਮ ਹੋ ਜਾਏਗਾ। ਕਾਹਦਾ ਡਰ? ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦਾ ਤਾਂ ਛੋੜ ਨਾ ਜਾਈ। ਕੋਈ ਡਰ ਨਹੀਂ, ਕੋਈ ਚਿੰਤਾ ਨਹੀਂ, ਸੰਸਾਰ ਕੀ ਕਹਿ ਰਿਹਾ। ਆਹ ਗੁਰੂ ਰਾਮਦਾਸ ਜੀ ਦਾ ਰੰਗ ਵੇਖ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਕੀ ਆਖਦੇ। ਸਤਸੰਗਤ, ਤੁਸੀਂ ਬਾਣੀ ਦੇ ਪ੍ਰੇਮੀ ਬੈਠੇ ਹੋ, ਸਤਸੰਗੀ ਰੂਹਾਂ ਤੁਸੀਂ ਜੁੜ ਕੇ ਬੈਠੇ ਹੋ। ਸਾਰੇ ਗੁਰੂ ਸਾਹਿਬਾਨਾਂ ਦੇ ਜੀਵਨ ਵਿੱਚੋਂ ਅਮੋਲਕ ਅਤੇ ਅਗੰਮੀ ਪ੍ਰੇਰਨਾ ਮਿਲਦੀ ਹੈ ਸਾਨੂੰ, ਕੋਈ ਸ਼ੱਕ ਨਹੀਂ।
ਪਰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਨੂੰ ਜਦੋਂ ਵਿਚਾਰਾਂਗੇ ਨਾ, ਕਿਉਂਕਿ ਇਹ ਜਿਹੜਾ ਪੰਦਰਵਾੜਾ ਹੈ ਨਾ, ਇਹ ਸਪੈਸ਼ਲ ਗੁਰੂ ਰਾਮਦਾਸ ਜੀ ਦੇ ਪਾਵਨ ਜੀਵਨ ਬਾਰੇ ਮੈਂ ਤਾਂ ਬੇਨਤੀਆਂ ਕਰ ਰਿਹਾ ਤੁਹਾਡੇ ਚਰਨਾਂ 'ਚ। ਉਚੇਚੇ ਤੌਰ 'ਤੇ ਸੰਸਥਾ ਨੇ ਸਮਾਗਮ ਧੰਨ ਗੁਰੂ ਰਾਏ, ਜਿਹੜੀ ਮੰਜੀ ਸਾਹਿਬ ਦੀ ਕਥਾ ਵੀ ਹੈ, ਇਹ ਵੀ ਲਗਾਤਾਰ ਗੁਰੂ ਰਾਮਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਅੰਮ੍ਰਿਤਸਰ ਸਾਹਿਬ ਦੀਆਂ ਸਿੱਖ ਸੰਗਤਾਂ ਵਿੱਚ ਬੜਾ ਚਾਅ ਹੈ, ਕਈ ਦਿਨਾਂ ਤੋਂ ਸਭ ਸੰਸਥਾਵਾਂ ਲੱਗੀਆਂ ਹੋਈਆਂ, ਹਰ ਰੋਜ਼ ਪੁਰਬ ਮਨਾ ਰਹੀਆਂ ਨੇ ਹਰ ਰੋਜ਼। ਮੈਂ ਕਹਿੰਦਾ ਤੁਹਾਨੂੰ ਸਾਰਾ ਵਰ੍ਹਾ ਹੀ ਮਨਾਉਣਾ ਚਾਹੀਦਾ, ਤੁਹਾਨੂੰ ਦਿਨਾਂ ਦੇ ਗੁਲਾਮ ਹੋਣਾ ਹੀ ਨਹੀਂ ਚਾਹੀਦਾ, ਸਾਰਾ ਵਰ੍ਹਾ ਹੀ ਮਨਾਓ, ਤੁਸੀਂ ਇੱਕ ਛਿਨ ਵੀ ਨਾ ਤੁਹਾਨੂੰ ਗੁਰੂ ਰਾਮਦਾਸ ਜੀ ਵਿਸਰੋ। ਸਾਰੇ ਗੁਰੂ ਸਾਹਿਬਾਨਾਂ ਦਾ ਜੀਵਨ ਪ੍ਰੇਰਨਾ ਸਰੋਤ ਹੈ, ਸਿੱਖਾਂ ਦਾ ਜੀਵਨ ਪ੍ਰੇਰਨਾ ਸਰੋਤ ਹੈ, ਪਰ ਜਦੋਂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਦੀ ਗੱਲ ਕਰਾਂਗੇ ਨਾ, ਇਹ ਸਾਡੇ ਸਮਾਜਿਕ ਜੀਵਨ ਦੇ ਬਹੁਤ ਨੇੜੇ ਹੈ। ਰੂਹਾਨੀ ਗਿਆਨ ਤਾਂ ਗੁਰੂ ਦਿੰਦਾ ਹੀ ਦਿੰਦਾ, ਪਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਜੀਵਨ ਸਾਡੀ ਸਮਾਜਿਕ ਜ਼ਿੰਦਗੀ ਦੇ ਬਹੁਤ ਨੇੜੇ ਹੈ, ਬਹੁਤ ਨੇੜੇ। ਅਤੇ ਸਾਨੂੰ ਗੁਰੂ ਰਾਮਦਾਸ ਜੀ ਦੇ ਜੀਵਨ ਦਾ ਇੱਕ ਇੱਕ ਛਿਨ ਇਸ ਸਮਾਜ ਵਿੱਚ ਜੂਣ ਦੀ ਜਾਂਚ ਦੱਸਦਾ। ਮੈਂ ਤਾਂ ਇਹ ਬੇਨਤੀ ਕਰਾਂ, ਜਿਹੜਾ ਨਾਸਤਕ ਪੁਰਖ ਹੈ, ਰੱਬੀ ਰਸ ਤੋਂ ਮੁਨਕਰ ਹੈ, ਉਹ ਵੀ ਗੁਰੂ ਰਾਮਦਾਸ ਜੀ ਦੇ ਜੀਵਨ ਨੂੰ ਸਮਝਣ ਦਾ ਯਤਨ ਕਰੇ ਅਤੇ ਸਮਾਜਿਕ ਜ਼ਿੰਦਗੀ ਬੜੀ ਉਜਲੀ ਹੋ ਜਾਏਗੀ। ਸਾਸ ਉਹਦਾ ਇੱਕ ਕਾਰਨ ਹੈ, ਸਾਡੀਆਂ ਤਕਲੀਫਾਂ ਨੂੰ ਉਹ ਸਮਝ ਸਕਦਾ ਜਿਹਨੇ ਤਕਲੀਫਾਂ ਹੰਢਾਈਆਂ ਹੋਣ, ਜਿਹਨੇ ਦੁੱਖ ਹੰਢਾਇਆ ਹੋਵੇ ਉਹ ਦੁੱਖ ਨੂੰ ਸਮਝ ਸਕਦਾ, ਜਿਹਨੇ ਗਰੀਬੀ ਹੰਢਾਈ ਹੋਵੇ ਉਹ ਗਰੀਬੀ ਨੂੰ ਸਮਝ ਸਕਦਾ। ਅਮੀਰ ਦੇ ਬੱਚੇ ਨੂੰ ਕਹਿੰਦੇ ਇੱਕ ਵਾਰੀ ਲੇਖ ਲਿਖਣ ਵਾਸਤੇ ਸਕੂਲ ਵਿੱਚ ਦੇ ਦਿੱਤਾ ਕਿ ਤੁਸੀਂ ਗਰੀਬ ਦੀ ਜ਼ਿੰਦਗੀ ਉੱਤੇ ਲੇਖ ਲਿਖੋ, ਅਤੇ ਉਹਨਾਂ ਨੇ ਲੇਖ ਲਿਖਿਆ ਜੀ ਰਾਮੂ ਬੜਾ ਗਰੀਬ ਹੈ, ਉਹਦਾ ਮਾਲੀ ਵੀ ਬੜਾ ਗਰੀਬ ਹੈ, ਉਹਦਾ ਡਰਾਈਵਰ ਵੀ ਬੜਾ ਗਰੀਬ ਹੈ, ਉਹਦਾ ਰਸੋਈਆ ਵੀ ਬੜਾ ਗਰੀਬ ਹੈ। ਹੁਣ ਉਹ ਅਮੀਰ ਦੀ ਬੱਚਾ ਬੱਚੀ ਕੀ ਜਾਣੇ ਵੀ ਗਰੀਬੀ ਕਿਹਨੂੰ ਕਹਿੰਦੇ ਆ, ਵੀ ਜਿਹੜਾ ਰਾਮੂ ਗਰੀਬ ਆ ਉਹਦੇ ਕੋਲ ਡਰਾਈਵਰ ਨਹੀਂ ਹੋ ਸਕਦਾ, ਉਹਦੇ ਕੋਲ ਮਾਲੀ ਨਹੀਂ ਹੋ ਸਕਦਾ। ਜਿਹਨੇ ਗਰੀਬੀ ਹੰਢਾਈ ਹੋਏਗੀ ਉਹਨੂੰ ਪਤਾ ਗਰੀਬੀ ਕਿਹਨੂੰ ਕਹਿੰਦੇ ਆ। ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਡੀਆਂ ਜਿੰਨੀਆਂ ਮਨੁੱਖੀ ਜ਼ਿੰਦਗੀ ਦੀਆਂ ਦੁੱਖ ਦੁਸ਼ਵਾਰੀਆਂ ਨੇ ਆਪਣੇ ਤਨ 'ਤੇ ਹੰਢਾਈਆਂ ਨੇ, ਬਾਲ ਵਰੇਸ, ਛੋਟੀ ਜੀ ਉਮਰ, ਆਸਰਾ ਭਾਲ ਦੀ ਉਮਰ, ਜਿਹੜੀ ਉਮਰ ਦੇ ਵਿੱਚ ਆਸਰੇ ਦੀ ਜ਼ਰੂਰਤ ਹੁੰਦੀ ਹੈ, ਮਾਪਿਆਂ ਦੀ ਗੋਦ ਦੇ ਲਾਡ ਪਿਆਰ ਦੀ ਜ਼ਰੂਰਤ ਹੁੰਦੀ ਹੈ, ਅਤੇ ਉਸ ਉਮਰੇ ਇੱਕ ਸ਼ਬਦ ਨਾਂ ਨਾਲ ਜੁੜ ਗਿਆ ਯਤੀਮ। ਮੈਂ ਫਿਰ ਅਰਜ਼ ਕਰਦਾ, ਜ਼ੁਬਾਨੋਂ ਕਹਿਣ ਨਾਲ ਮੇਰੇ ਇਹਦੇ ਅਰਥ ਨਹੀਂ ਹੋ ਜਾਣੇ, ਜਿਹਨੇ ਇਸ ਪੀੜਾ ਨੂੰ ਹੰਢਾਇਆ ਉਹਨੂੰ ਸਮਝ ਹੋਏਗੀ ਕਿ ਯਤੀਮ ਹੋਣਾ ਕਿਸ ਤਰ੍ਹਾਂ ਦਾ ਦੁੱਖੜਾ ਹੈ। ਮਾਪਿਆਂ ਦੇ ਸਿਰ 'ਤੇ ਬੇਪਰਵਾਹੀ ਵਿੱਚ ਜੂਣ ਵਾਲੀ ਜਵਾਨੀ ਬਚਪਨ, ਅਤੇ ਜਦੋਂ ਬਾਲ ਵਰੇਸੇ ਸਿਰ ਦੇ ਉੱਤੇ ਬੋਝ ਪੈ ਜਾਣ, ਜਿਹਨੇ ਹੰਢਾਇਆ ਉਹ ਇਹਦੀ ਵਿਆਖਿਆ ਸਮਝ ਸਕਦਾ, ਮੈਂ ਨਹੀਂ ਕਰ ਸਕਾਂਗਾ। ਗੁਰੂ ਰਾਮਦਾਸ ਜੀ ਨੇ ਹੰਢਾਇਆ, ਯਤੀਮੀ ਹੰਢਾਈ, ਜਦੋਂ ਆਸਰੇ ਦੀ ਜ਼ਰੂਰਤ ਸੀ ਆਪ ਕਿਸੇ ਦਾ ਆਸਰਾ ਬਣਨਾ ਪਿਆ, ਜਿਹਨੂੰ ਅਸੀਂ ਕਹਿੰਦੇ ਹਾਂ ਸੱਚੇ ਪਾਤਸ਼ਾਹ, ਸੱਚੇ ਪਾਤਸ਼ਾਹ। ਅਤੇ ਉਹ ਸੱਚੇ ਪਾਤਸ਼ਾਹ ਜੀ ਦੀ ਬੁਨਿਆਦੀ ਜ਼ਿੰਦਗੀ ਵੇਖੋ, ਸਿਰ 'ਤੇ ਛਾਬੜੀ ਚੁੱਕ ਕੇ ਲੋਕਾਂ ਦੇ ਵਿਹੜੇ ਗਲੀਆਂ ਦੇ ਵਿੱਚ ਭੁੰਗਣੀਆਂ ਵੇਚ ਰਿਹਾ, ਪਤਾ ਨਹੀਂ ਸ਼ਾਮ ਨੂੰ ਭੋਜਨ ਮਿਲਣਾ ਕਿ ਨਹੀਂ ਮਿਲਣਾ, ਕੁਝ ਵਿਕੇਗਾ ਕਿ ਨਹੀਂ ਵਿਕੇਗਾ। ਲਾਹੌਰ ਦੀਆਂ ਗਲੀਆਂ ਦੇ ਵਿੱਚੋਂ ਨਾਨੀ ਦੀ ਉਂਗਲ ਫੜ ਕੇ ਕਿਸ ਤਰ੍ਹਾਂ ਦਾ ਵੇਲਾ ਹੋਏਗਾ ਜਦੋਂ ਮੇਰੇ ਪਾਤਸ਼ਾਹ ਜੀ ਨਿਕਲੇ, ਬਾਸਰ ਕੇ ਆ ਗਏ, ਬਾਸਰ ਕੇ ਤੋਂ ਗੋਇੰਦਵਾਲ ਸਾਹਿਬ ਚਲੇ ਗਏ। ਪਰ ਦੁੱਖ ਜਿਹੜੇ ਹੁੰਦੇ ਨੇ ਨਾ, ਦੁੱਖ ਇਹ ਝੋਲੀ 'ਚ ਬੜਾ ਕੁਝ ਪਾ ਦਿੰਦੇ ਸਾਧ ਸੰਗਤ। ਮੇਰੇ ਗੁਰੂ ਨੇ ਦੁੱਖ ਨੂੰ ਦਾਰੂ ਕਿਹਾ। ਵੈਸੇ ਮਨ ਅੰਦਰ ਕਦੀ ਸ਼ੰਕਾ ਨਾ ਕਰਨਾ, ਗੁਰੂ ਰਾਮਦਾਸ ਮਹਾਰਾਜ ਧੁਰੋਂ ਪਠਾਈ ਆਤਮਾ ਜਿਨ੍ਹਾਂ ਦੇ ਅੰਦਰ ਗੁਰੂ ਜੋਤ ਵਿਦਮਾਨ ਹੋਣੀ ਹੈ। ਪਰ ਜੇ ਅਸੀਂ ਦੁਨਿਆਵੀ ਤੌਰ 'ਤੇ ਸਾਰੇ ਪ੍ਰੋਸੈਸ ਨੂੰ ਵੇਖੀਏ, ਅਤੇ ਜੇ ਜੀਵਨ ਦੇ ਅੰਦਰ ਇਹ ਦੁੱਖ ਨਾ ਆਉਂਦਾ, ਨਾ ਲਾਹੌਰ ਵਸਣ ਵਾਲੇ ਪਾਤਸ਼ਾਹ ਬਾਸਰ ਕੇ ਜਾਂਦੇ, ਨਾ ਗੁਰੂ ਅਮਰਦਾਸ ਜੀ ਦਾ ਸੰਗ ਹੁੰਦਾ, ਅਤੇ ਨਾ ਅੰਦਰ ਗੁਰੂ ਜੋਤ ਵਿਦਮਾਨ ਹੁੰਦੀ। ਦੁੱਖ ਦਾਰੂ ਹੈ। ਜੇ ਬਹੁਤ ਕੁਝ ਖੁੱਸਿਆ ਅਤੇ ਦੇਣ ਵਾਲੇ ਨੇ ਸਤਿਗੁਰੂ ਜੀ ਦੀ ਸੰਗਤ ਵੀ ਦੇ ਦਿੱਤੀ, ਕਿਉਂਕਿ ਬਾਸਰ ਕੇ ਗੁਰੂ ਅਮਰਦਾਸ ਜੀ ਦਾ ਜੱਦੀ ਨਗਰ ਹੈ, ਭਾਵੇਂ ਹਜ਼ੂਰ ਖੰਡੂਰ ਸਾਹਿਬ ਰਹਿੰਦੇ। ਵੇਖੋ ਇੱਕ ਹੋਰ ਬੜਾ ਕ੍ਰਿਸ਼ਮਾ ਹੈ, ਜਿਸ ਦਿਨ ਮੇਰੇ ਦਾਤਾ ਜੀ ਦਾ ਪ੍ਰਕਾਸ਼ ਹੁੰਦਾ, ਚਾਰ ਪਾਤਸ਼ਾਹੀਆਂ ਸਰੀਰ ਕਰਕੇ ਧਰਤੀ 'ਤੇ ਮੌਜੂਦ ਨੇ, ਚਾਰ ਪਾਤਸ਼ਾਹੀਆਂ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਸਾਹਿਬ ਨੇ, ਜਿਸ ਦਿਨ ਧੰਨ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਹੁੰਦਾ, ਹਜ਼ੂਰ ਗੁਰੂ अंगद देव जी महाराज खंडूर साहब ने, साहब गुरु अमरदास जी बासर के ने, ते गुरु रामदास जी प्रगट होंदे। गुरु अंगद साहब जी गुरता ते विराजमान सन, साहब अमरदास महाराज जी स्टैल सेवा दे अंदर सन, ते जदों गुरु रामदास जी महाराज बासर के गए, कदी कदी अमरदास जी बासर के आउंदे ते सारा नगर सतसंगी इकट्ठा हो जांदा, सारी सारी रात गुरु दीआं बातां अमरदास पातशाह सुणाउंदे ते संगत सुणदी। इत्थों नानी ने उंगल ला के जदों लिआंदा ते बासर के आके लाहौरों खुसिया बड़ा कुछ सी, पर बासर के तो सत संगत दा मेल हो गया। उत्तम पंथ सुणियो गुरसंगत, ये पंथ सीधा कित्थे लै के जांदा है, परमेश्वर की दरगाह तक, ते दरगाह के मालिक बन गए गुरु रामदास महाराज। हजूर श्री गोइंदवाल साहब पहुंचे, लगन नेम प्रतिभा अंदर इन्ने गुण हैं, अरशां तो उतरी हुई ये रब्बी रूह के अंदर गुरु जोत ने टिकना है, ते मेरे सतगुरु जी सारी तैयारी कर रहे ने। एक दिन वो सुभागा दिन आया जिदन गुरु अमरदास जी ने अपनी पुत्री बीबी भानी जी का नाता जोड़ दिता, रिश्ता जोड़ दिता। दुनियावी तौर पर वेखिए तो रुतबा बड़ा वड्डा सी, जवाई का रुतबा, पर जे आत्मक सांझ वेखिए तो हम भीखक भिखारी तेरे। करिश्मा बड़े कमाल दे वरत, एक एक पल रोजी रोटी किवें कमाउणी है, यतीमपणा की हुंदा, लवारस होके जीना की हुंदा, गरीबी की हुंदी है, सब कुछ साहब ने तन ते हंडाया। इस लई गुरु रामदास जी का जीवन साडी समाजिक जिंदगी दे बहुत नेड़े है। जदों नाता जुड़ गया, विआह होया, बड़ियां चर्चावां होईयां, कईआं ते मेहणे वी मारे भी गुरु अमरदास जी आ की कीता तुसीं, इक यतीम दे नाल धी दा नाता जोड़ दिता। इंतहा ते उस दिन हो गई जिस दिन लाहौर वाला शरीका आया, गुरु रामदास महाराज का जड़े शरीक रहिंदे सी ना चाचे ताया दे खानदान कुलबा, वो कुणबे वाले जिस दिन लाहौर तो आए उस दिन हद हो गई सार संगत। जिहड़ा शब्द अज महाराज ने बचन बख्शिश किया, ये गुरु रामदास जी के जीवन का यही तत्थ जिहड़ा मैं तुहाडे सामने रखन लगा। एक कल्पना मन विच लैके आए भी साडा जिहड़ा कुल कुणबे का नौजवान है उस घर च विआया होया जिथे दुनिया झुकदी है, जिथे संसार भर के वह पदार्थ ने जिहड़े बादशाहां दे खजानियां विच नहीं हुंदे, ते पता नहीं किन्नी क टहल सेवा होएगी। अंदर एक सोच है ना भी जिहड़े पुत्तर वाले हुंदे है वह बड़े वड्डे हुंदे है, ते धी वालियां दा काम है उन्हां दी सेवा करनी। अज 21वीं सदी गुजर रही है, अजे तक सोच नहीं बदली। जिमें कभी अज भी अज के युग में भी जिन्ना पैसा धी वाले खर्च करके रोटियां खवाते, कभी पुत्र वाले ने कहा भी कोई गल नहीं तुसी खर्चा ना करो मैं करांगा। आपां खाना खा के उठीए तो नैतिकता के तौर पर कह देंदे नहीं बिल मैं देंगा, कह देंदे ना कभी उत्थे क्या उत्थे साडी बिरती कहती है भी कोई नहीं असी बरात रूप च आए हाँ, इन्हों का फर्ज आ सानू खवाण, भावें 10 लाख रुपया ला के खवाण। अज के युग में भी सोच नहीं बदली सात संगत, उदों तो बड़ी सोच होर तरह की होएगी भी असं पुत्र वाले हाँ साड़ी तो बड़ी टहल सेवा होएगी। तो आके की वेख्या भी जिदे सिर पर वो आए सी टहल सेवा ली, वो हाथ में झाड़ू लैके झाड़ू दे रहा, वो टोकरी फड़ के कूड़ा चुक रहा, मिट्टी ढो रहा, बौली की सेवा में लग्या, मत्थे ते हाथ मारिया छोटी सोच, ते जाके मेहणे मारे कहन लगे आ की कीता ही साडी सोढ़ियां दी कुल नूं ते लाग ला दित्ती आ, साडा ते नक वढ़ा दित्ता। इत्थों तक क्या कहन लगे जेठा जे चाकरी करनी सी ते किसे होर दे घर कर लैंदा, सहुरिआं दे घर चाकरी कर रहा। बड़े मेहणे मारे लोकां, यतीमी दे मेहणे मारे, गरीबी दे मेहणे मारे, घर बार तों वी हुणे होण दे मेहणे मारे, बड़े मेहणे झोली च पाए। तो अज मेहणिया की हद उदों हो गई जेठा जी ने तो सब कुछ जर लिया, तो ये जड़े लोग सी ना कट्ठे होकर गुरु अमरदास महाराज को चले गए, कहन लगे जी वो तो अनजाण सियाण है, छोटी उम्र है, नहीं समझ, तुसी सियाने हो दाने हो तो तुसी जवाई नू कारे लाया घर दे भांडे मजा रहे हो। भज के गल पला पा के गुरु रामदास आए, कहन लगे मेरे दाता इन्हां नू नहीं पता कि इस बख्शिश विच की रस है, किते इन्हां दे बोल सुन के मेरे हथों बख्शिश ना खोलियो सेवा वाली।
ਬੜੇ ਮਿਹਣੇ ਝੋਲੀ 'ਚ ਪੁਆਏ, ਸਾਰੀ ਜ਼ਿੰਦਗੀ ਮਿਹਣਿਆਂ ਵਿੱਚ ਮਹਾਰਾਜ ਨੇ ਗੁਜ਼ਾਰੀ ਅਤੇ ਆਹ ਉਪਦੇਸ਼ ਸਾਨੂੰ ਦਿੱਤਾ ਜ਼ਿੰਦਗੀ ਦੀ ਕਮਾਈ ਵਿੱਚੋਂ ਉਪਦੇਸ਼। ਵਾਹਿਗੁਰੂ ਦੇ ਪਿਆਰਿਆਂ ਦੀ ਕੀ ਨਿਸ਼ਾਨੀ ਹੁੰਦੀ ਆ, ਜਦ ਮਿਹਣੇ ਵੀ ਮਾਰੇ ਅਤੇ ਉਹਨਾਂ ਦਾ ਹੌਂਸਲਾ ਟੁੱਟਦਾ ਨਹੀਂ, ਦੁਨੀਆ ਬੁਰਾ ਵੀ ਆਖੇ ਉਹ ਆਪਣੇ ਕਰਮ ਤੋਂ ਪਿੱਛੇ ਨਹੀਂ ਹਟਦੇ, ਸਾਰੀ ਦੁਨੀਆ ਨਿਖੇਧੀ ਕਰਦੀ ਰਹੇ ਉਹ ਆਪਣੇ ਸੁਭਾਅ ਨੂੰ ਨਹੀਂ ਬਦਲਦੇ, ਕਿਉਂਕਿ ਉਹਨਾਂ ਦੇ ਅੰਦਰ ਕਰਤਾ ਭਾਵ ਨਹੀਂ ਹੁੰਦਾ। ਜਦੋਂ ਇਹ ਨਿਸ਼ਚਾ ਆ ਗਿਆ ਵੀ ਕਰਨ ਵਾਲਾ ਮੇਰਾ ਵਾਹਿਗੁਰੂ ਹੈ, ਗੁਰਮੁਖੋ ਗੁੱਸਾ ਉਦੋਂ ਆਉਂਦਾ ਜਦੋਂ ਮੈਂ ਕਰਤਾ ਹੋਵਾਂ, ਵੀ ਮੈਂ ਕੀਤਾ ਅਤੇ ਮੈਂ ਚਾਹੁੰਦਾ ਲੋਕ ਸੋਭਾ ਕਰਨ, ਜਦੋਂ ਮੈਂ ਕੀਤਾ ਹੀ ਨਹੀਂ ਤਾਂ ਸੋਭਾ ਦੀ ਭੁੱਖ ਕਾਹਦੀ। ਫਿਰ ਜਗਤ ਭਾਵੇਂ ਬੁਰਾ ਕਵੇ ਅਤੇ ਭਾਵੇਂ ਭਲਾ ਕਹੇ, ਹਮ ਤਨ ਦੀ ਉਹ ਹੈ ਢਾਰ, ਮੈਂ ਤਾਂ ਆਪਣਾ ਆਪਾਂ ਸੌਂਪ ਦਿੱਤਾ। ਜੋ ਗੁਰੂ ਰਾਮਦਾਸ ਮਹਾਰਾਜ ਅੱਜ ਸਾਡੇ 'ਤੇ ਬਖਸ਼ਿਸ਼ ਕਰ ਰਹੇ ਆ, ਮੈਂ ਚਾਹੁੰਦਾ ਇਹ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜੇ, ਬਹੁਤ ਵੱਡਾ ਜਿਗਰਾ ਹੋ ਜਾਏਗਾ ਸਾਡਾ, ਪਰਬਤ ਵਰਗਾ ਜੇਰਾ ਹੋਏਗਾ, ਜਰਨ ਦੀ ਸ਼ਕਤੀ ਆ ਜਾਏਗੀ। ਅੱਜ ਨਹੀਂ ਜਰਿਆ ਜਾਂਦਾ ਸਾਡੇ ਕੋਲੋਂ, ਅੱਜ ਬੱਚਿਆਂ ਦਾ ਬੋਲ ਨਹੀਂ ਜਰਿਆ ਜਾਂਦਾ, ਪਤਨੀ ਦਾ ਬੋਲ ਨਹੀਂ ਜਰਿਆ ਜਾਂਦਾ, ਦੂਜਿਆਂ ਦੀ ਤਾਂ ਗੱਲ ਛੱਡੋ, ਕਿਉਂਕਿ ਸਾਡੇ ਅੰਦਰ ਭੁੱਖ ਹੈ ਕਿ ਕੋਈ ਮੇਰੀ ਖੁਸ਼ਾਮਦ ਕਰੇ। ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਜ਼ਿੰਦਗੀ ਦਾ ਹਿੱਸਾ ਬਣਨ, ਫਿਰ ਜੇਰਾ ਇੰਨਾ ਵੱਡਾ ਹੋਏਗਾ ਕਿ ਕਲਪਾਂਗੇ ਨਹੀਂ, ਕਲੇਸ਼ ਨਹੀਂ ਪਏਗਾ ਜ਼ਿੰਦਗੀ 'ਚ। ਕਿਸੇ ਨੇ ਸੱਚ ਕਹਿ ਦਿੱਤਾ, ਅਸੀਂ ਅੰਦਰੇ ਅੰਦਰ ਸੜ ਗਏ। ਮੇਰਾ ਸਾਹਿਬ ਕਹਿ ਰਿਹਾ ਇਹਨੂੰ ਪੱਲੇ 'ਚ ਬੰਨ ਲਿਓ, ਇੱਕ ਵਾਰੀ ਪੜ੍ਹ ਕੇ ਨਾ ਫਿਰ ਆਪਾਂ ਸ਼ਬਦ ਦੀ ਵਿਚਾਰ ਕਰਦੇ ਹਾਂ। ਰਾਮ ਨਾਮ ਗੁਣ ਗਾਵੇ ਹਰ ਜਨ, ਰਾਮ ਨਾਮ ਗੁਣ ਗਾਵੇ, ਰਾਮ ਨਾਮ ਗੁਣ ਗਾਵੇ ਹਰ ਜਨ, ਰਾਮ ਨਾਮ ਗੁਣ ਗਾਵੇ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ ਹਰ ਜਨ, ਰਾਮ ਨਾਮ ਗੁਣ ਗਾਵੇ, ਰਾਮ ਨਾਮ ਗੁਣ ਗਾਵੇ ਹਰ ਜਨ, ਰਾਮ ਨਾਮ ਗੁਣ ਗਾਵੇ। ਸਾਡਾ ਕਰਮ ਇਹ ਆਸ ਰੱਖਦਾ ਕਿ ਮੇਰੇ ਕਰਮ ਤੋਂ ਬਾਅਦ ਲੋਕੀ ਸ਼ੋਹਰਤ ਕਰਨ, ਸੋਭਾ ਕਰਨ, ਇਹ ਭੁੱਖ ਹੈ ਅੰਦਰ। ਵੇਖੋ ਦੁਨਿਆਵੀ ਬਿਰਤੀ ਅਤੇ ਆਤਮਿਕ ਬਿਰਤੀ 'ਚ ਇਹੀ ਅੰਤਰ ਹੈ। ਸੰਸਾਰ ਵਿੱਚ ਅਸੀਂ ਬਿਨਾਂ ਕੀਤੇ ਤੋਂ ਵੀ ਦਿਖਾਵਾ ਕਰਦੇ ਹਾਂ, ਅਤੇ ਗੁਰੂ ਦੇ ਮਾਰਗ ਦੇ ਉੱਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਕਰਕੇ ਜਣਾਉਣਾ ਨਹੀਂ, ਕਰਕੇ ਛੁਪਾਉਣਾ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਵੀ ਜਿਸ ਦਿਨ ਤੇਰੇ ਅੰਦਰ ਹਾਰ ਜਾਣ ਵਾਲੀ ਬਿਰਤੀ ਆ ਗਈ, ਉਸ ਦਿਨ ਤੈਨੂੰ ਕੋਈ ਚਿੰਤਾ ਨਹੀਂ ਹੋਏਗੀ ਜਗਤ ਕੀ ਕਹਿੰਦਾ, ਤੈਨੂੰ ਇਹ ਚਿੰਤਾ ਹੋਏਗੀ ਮੇਰਾ ਗੁਰੂ ਕੀ ਕਹਿੰਦਾ। ਮੇਰੀ ਉਹ ਭੈਣੋ ਧਿਆਨ ਦਿਓ, ਖਾਸ ਕਰਕੇ ਤੁਸੀਂ, ਹਾਏ ਜੇ ਪੁੱਤਰ ਦੇ ਵਿਆਹ ਉੱਤੇ ਲਾਲ ਖੰਬੜੀ ਨਾ ਬੰਨੀ, ਤਾਗਾ ਨਾ ਬੰਨਿਆ, ਗੁਆਂਢਣ ਕੀ ਕਹੇਗੀ? ਜੇ ਉੱਥੇ ਮੱਥਾ ਟੇਕਣ ਨਾ ਗਏ ਲੋਕੀ ਕੀ ਕਹਿਣਗੇ? ਜੇ ਇਹ ਸ਼ਗਨ ਅਪਸ਼ਗਨ ਨਾ ਕੀਤਾ ਮੇਰਾ ਸ਼ਰੀਕਾ ਕੀ ਆਖੇਗਾ? ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਹਰ ਖੇਤਰ ਦੇ ਅੰਦਰ, ਜ਼ਿੰਦਗੀ ਦੇ ਹਰ ਖੇਤਰ ਦੇ ਅੰਦਰ ਉਹ ਹੈ ਬੇਪਰਵਾਹ, ਸਦਾ ਰੰਗ ਹਰ ਕਹਿ ਜਾਂ ਕੋ ਪਾਕ ਸਵਾਮੀ। ਸੰਸਾਰ ਕੀ ਕਹਿੰਦਾ? ਪਰਵਾਹ ਨਾਹੀਂ ਕਿਸੈ ਕੇਰੀ, ਮਨ ਮਾਨੇ ਲੋਗ ਨਾ ਭਤੀਜੈ, ਸਾਰੇ ਕਹੀ ਜਾਣ ਬੁਰਾ। ਤੇ ਡੰਕੇ ਦੀ ਚੋਟ ਤੇ ਬਾਬਾ ਕਹਿੰਦਾ, ਬਾਬਾ ਕਬੀਰ, ਨਿੰਦੋ ਨਿੰਦੋ ਮੋਕੋ, ਲੋਕ ਨਿੰਦੋ, ਤੁਸੀਂ ਆਪਣਾ ਕੰਮ ਕਰੋ, ਮੈਂ ਆਪਣਾ ਕੰਮ ਕਰ ਰਿਹਾ। ਨਿੰਦਾ ਜਨ ਕੋ ਖਰੀ ਪਿਆਰੀ, ਇਦਾਂ ਦਾ ਜੀਵਨ ਸਾਡਾ ਬਣਾਉਣਾ ਚਾਹੁੰਦੇ ਆ ਮੇਰੇ ਸਤਿਗੁਰੂ। ਤੇ ਜਦੋਂ ਇਹ ਜੀਵਨ ਬਣ ਗਿਆ ਨਾ, ਉਸਤਤ ਨਿੰਦਾ ਸਭ ਕੁਝ ਅੰਦਰੋਂ ਮੁੱਕ ਗਈ, ਸਗਲ ਤਿਆਗ ਹੈ। ਜਦੋਂ ਜਗਤ ਤੋਂ ਨਿਰਲੇਪ ਹੋ ਗਿਆ
ਤੇ ਮਹਾਰਾਜ ਕਹਿੰਦੇ ਉਸ ਹਿਰਦੇ ਅੰਦਰ ਹੀ ਬ੍ਰਹਮ ਦਾ ਨਿਵਾਸਾ ਹੁੰਦਾ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਹਿਨ ਤੇ ਘੱਟ ਬ੍ਰਹਮ ਨਿਵਾਸਾ। ਸੋ ਗੁਰੂ ਪਾਤਸ਼ਾਹ ਜੀ ਜਿਸ ਮੁਕਾਮ ਤੇ ਲੈ ਕੇ ਜਾਣਾ ਚਾਹ ਰਹੇ ਆ ਗੁਰੂ ਰਾਮਦਾਸ ਜੀ, ਆਓ ਸੁਰਤਾਂ ਜੋੜੋ, ਅਰਦਾਸ ਕਰੀਏ ਮਹਾਰਾਜ ਜੀ ਸਾਡੇ ਅੰਦਰ ਉਹ ਵਿਵੇਕਤਾ ਬਖਸ਼ਣ, ਸ਼ਬਦ ਦੀ ਵਿਚਾਰ ਨਾਲ ਆਪਣੇ ਮਨ ਨੂੰ ਲਾ ਕੇ ਇੱਕ ਵਾਰ ਸਾਰੇ ਪਿਆਰ ਵਿੱਚ ਆਖੋ ਜੀ ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬੈਰਾੜੀ ਮਹਲਾ ਚੌਥਾ, ਹਰ ਜਨ ਰਾਮ ਨਾਮ ਗੁਣ ਗਾਵੈ।
ਸੰਸਾਰ ਕੀ ਕਹਿੰਦਾ ਬੇਪਰਵਾਹ ਹੈ, ਜਿਹੜਾ ਹਰ ਜਨ ਹੈ ਰਾਮ ਜਨਾ ਕੋ ਰਾਮ ਭਰੋਸਾ, ਜਗਤ ਦੀ ਤਾਂ ਟੇਕ ਹੀ ਨਹੀਂ ਹੈਗੀ, ਉਹ ਇਹਨੂੰ ਕਹਿੰਦੇ ਆ ਆਤਮ ਵਿਸ਼ਵਾਸ, ਅੰਦਰ ਤ੍ਰਿਪਤੀ, ਅੰਦਰ ਸਕੂਨ, ਅੰਦਰ ਦਾ ਟਿਕਾਓ। ਡਾਵਾਂ ਡੋਲ ਹੋ ਜਾਂਦਾ ਬੰਦਾ, ਹਾਏ ਲੋਕੀ ਕੀ ਕਹਿਣਗੇ, ਜਦੋਂ ਤੇਰੇ ਅੰਦਰ ਸੈਲਫ ਕੌਨਫੀਡੈਂਸ ਹੋਏਗਾ, ਅੰਦਰ ਆਤਮ ਵਿਸ਼ਵਾਸ ਹੋਏਗਾ, ਤੇ ਫਿਰ ਭਰੋਸਾ ਹੈ ਮੈਂ ਨਹੀਂ ਕੀਤਾ, ਮੇਰਾ ਗੁਰੂ ਕਰਵਾ ਰਿਹਾ, ਤੇ ਗੁਰੂ ਦੇ ਕਰਵਾਏ ਵਿੱਚ ਲੋਕ ਕੀ ਕਹਿ ਰਹੇ ਆ ਮੈਨੂੰ ਕੋਈ ਫਿਕਰ ਨਹੀਂ। ਉਹ ਸਦਾ ਰੱਬੀ ਗੁਣਾਂ ਨੂੰ ਗਾਉਂਦੇ ਨੇ ਜਿਹੜੇ ਹਰ ਜਨ ਨੇ, ਤੇ ਰੱਬੀ ਗੁਣ ਹਿਰਦੇ ਚ ਸਿੰਚਦੇ ਹਨ।
ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ।
ਇਸ ਬਚਨ ਦੀ ਡੈਪਥ ਵਿੱਚ ਜਾਓ ਨਾ ਥੋੜਾ ਜਿਹਾ, ਸਾਨੂੰ ਖਤਰਾ ਪੈ ਜਾਂਦਾ। ਨਿੰਦ ਤੇ ਉਹਨੂੰ ਕਹਿੰਦੇ ਆ ਜਿਹੜੀ ਹੈ ਨਹੀਂ ਪਰ ਕੋਈ ਆਖੇ, ਪਰ ਜੇ ਸਾਡਾ ਕੋਈ ਸੱਚ ਵੀ ਕਹਿੰਦੇ ਨਾ, ਸੱਚ ਵੀ ਜੋ ਹੈ ਸਾਡੇ ਕੋਲ ਤੇ ਉਹ ਨਹੀਂ ਸੁਣਿਆ ਜਾਂਦਾ। ਮੇਰੇ ਗੁਰੂ ਨੇ ਇੱਕ ਬਚਨ ਕਿਹਾ, ਸੁਣਨਾ ਬੜਾ ਔਖਾ ਜੇ ਸਾਧ ਸੰਗਤ, ਸੱਚੇ ਪਾਤਸ਼ਾਹ ਜੀ ਕਹਿੰਦੇ ਦੁਨੀਆਂ ਦੇ ਲੋਕੋ, ਸੱਚ ਵੇਖੋ, ਨਿੰਦਾ ਫਿਰ ਮੈਂ ਅਰਜ਼ ਕਰ ਰਿਹਾ, ਉਹ ਹੁੰਦੀ ਹੈ ਜਿਹੜੀ ਹੈ ਨਹੀਂ ਪਰ ਲੋਕ ਆਖਣ ਵੀ ਇਹ ਬੁਰਿਆਈ ਹੈ, ਇਹ ਬੁਰਿਆਈ ਹੈ, ਇਹਨੂੰ ਨਿੰਦਿਆ ਕਹਿੰਦੇ। ਜਿਹੜਾ ਮੇਰੀ ਜ਼ਿੰਦਗੀ ਦਾ ਸੱਚ ਹੈ ਅਤੇ ਜੇ ਕੋਈ ਸੱਚ ਕਹਿ ਦੇ, ਸਾਹਿਬ ਕਹਿੰਦੇ ਸੱਚ ਸੁਣਨਾ ਬੜਾ ਔਖਾ ਹੈ, ਅਣਹੋਂਦੀ ਗੱਲ ਸੁਣ ਲਈ ਇਹਦੇ ਲਈ ਜਿਗਰਾ, ਉਹ ਕਿੱਥੋਂ ਆਏਗਾ। ਜਿੰਨਾ ਅੰਦਰ ਕੂੜ ਵਰਤੈ ਸੱਚ ਨਾ ਭਾਵੇ, ਤਾਂ ਮੈਂ ਕਿਹਾ ਸਮੁੰਦਰ ਜਿੱਡਾ ਜਿਗਰਾ ਚਾਹੀਦਾ, ਆਕਾਸ਼ ਜਿੱਡੀ ਵਿਸ਼ਾਲਤਾ ਚਾਹੀਦੀ ਹੈ ਸੁਣਨ ਵਾਸਤੇ। ਇਹ ਗੱਲ ਕਹਿਣੀ ਸੌਖੀ ਹੈ, ਉਸ ਸਤਾ 'ਤੇ ਪਹੁੰਚਣਾ ਬੜਾ ਔਖਾ। ਬਾਣੀ ਅਵਸਥਾ ਦਾ ਨਾਂ ਹੈ, ਬਾਣੀ ਕਾਵਕਤਾ ਦਾ ਤੋਲ ਨਹੀਂ ਹੈ ਸਿਰਫ ਸਾਧ ਸੰਗਤ, ਬਾਣੀ ਇੱਕ ਸਤਾ ਹੈ ਜਿੱਥੇ ਅਸੀਂ ਪਹੁੰਚਣਾ। ਮੇਰੀ ਜ਼ਿੰਦਗੀ ਕੋਲੋਂ ਸੱਚ ਨਹੀਂ ਸੁਣਿਆ ਜਾ ਰਿਹਾ। ਜਿੰਨਾ ਅੰਦਰ ਕੂੜ ਵਰਤੈ ਸੱਚ ਨਾ ਭਾਵਈ, ਜੇ ਕੋ ਬੋਲਿਆ ਸੱਚ ਕੂੜਾ ਜਲ ਜਾ ਬਈ, ਅੱਗ ਲੱਗ ਜਾਂਦੀ ਹੈ। ਕਿਉਂਕਿ ਜੀ ਕਰਦਾ ਵੀ ਕੋਈ ਝੂਠੀਆਂ ਜੀਆਂ ਗੱਲਾਂ ਕਰਕੇ ਉਹ ਮੈਨੂੰ ਸੁਣਾਈ ਜਾਵੇ। ਕੂੜਿਆਰੀ ਰੱਜੈ ਕੂੜ, ਉਹਨਾਂ ਦੀ ਤ੍ਰਿਪਤੀ ਕਾਹਦੇ ਨਾਲ ਹੈ, ਉਹਨਾਂ ਦੀ ਖੁਰਾਕ ਕੀ ਹੈ? ਕੂੜ ਉਹਨਾਂ ਦੀ ਖੁਰਾਕ ਹੈ। ਤੂੰ ਮੇਰੀ ਝੂਠੀ ਖੁਸ਼ਾਮਦ ਕਰ, ਸੱਚ ਨਾ ਸੁਣਾਈ ਮੈਨੂੰ, ਫਿਰ ਮੈਂ ਤ੍ਰਿਪਤ ਹਾਂ। ਤੇ ਮੇਰੇ ਗੁਰੂ ਨੇ ਉਸ ਜ਼ਿੰਦਗੀ ਦੀ ਤੁਲਨਾ ਪਤਾ ਕਿਹਦੇ ਨਾਲ ਕੀਤੀ? ਗੰਦਗੀ ਖਾਣ ਵਾਲੇ ਕਾਂ ਨਾਲ ਕੀਤੀ। ਜਿਉਂ ਵਿਸਤਾ ਕਾਗ ਖਾਵੇ, ਜਿਨ੍ਹਾਂ ਲੋਕਾਂ ਨੂੰ ਸੱਚ ਹਜ਼ਮ ਨਹੀਂ ਹੁੰਦਾ ਉਹ ਕਾਂ ਵਾਲੀ ਬਿਰਤੀ ਦੇ ਨੇ, ਗੰਦ ਤੇ ਖਾਂਦੇ ਨੇ ਪਰ ਕਪੂਰ ਨਹੀਂ ਚੱਖਦੇ। ਸਾਧ ਸੰਗਤ ਸੱਚ ਸੁਣਨਾ ਔਖਾ, ਤੇ ਨਿੰਦਿਆ ਵੀ ਉਹ ਹੈ ਵੀ ਹੈ ਨਹੀਂ ਪਰ ਲੋਕੀ ਨਸ਼ਰ ਕਰ ਰਹੇ ਆ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਤੱਕੜੀ ਦੇ ਛਾਬੇ ਵਿੱਚ ਵਸਤ ਪੈ ਜੇ ਨਾ, ਉਨੀ ਦੇਰ ਡੋਲਦਾ ਜਦੋਂ ਖਾਲੀ ਹੈ, ਤੇ ਜਦੋਂ ਉਹਦੇ 'ਚ ਵਸਤ ਪੈ ਜੇ ਫਿਰ ਹਨੇਰੀ ਆਏ ਭਾਵੇਂ ਫਿਰ ਨਹੀਂ ਡੋਲਦਾ, ਫਿਰ ਆਪਣਾ ਗੁਣ ਨਾ ਗਵਾਵੇ, ਅੰਦਰ ਵਸਤੀ ਕੋਈ ਨਹੀਂ ਤਾਂ ਕਰਕੇ ਡੋਲਦਾ ਪਿਆ। ਜੇ ਗੁਣ ਹੋਣਗੇ ਫਿਰ ਨਹੀਂ ਡੋਲੇਗਾ, ਤੇ ਗੁਣ ਕਿਹੜੇ? ਰਾਮ ਨਾਮ ਗੁਣ, ਇਹ ਗੁਣ ਧਾਰਨ ਕਰ।
ਰਹਾਓ ਜੋ ਕਿਛ ਕਰੇ ਸੋ ਆਪੇ ਸਵਾਮੀ, ਹਰੇ ਆਪੇ ਕਾਰ ਕਮਾਵੇ।
ਹੁਣ ਅਗਲਾ ਬਚਨ ਵੇਖੋ ਗੁਰਮੁਖੋ, ਧਿਆਨ ਦਿਓ ਵੀ ਇਹ ਜਿਗਰਾ ਆਏਗਾ ਕਿੱਦਾਂ, ਵੀ ਲੋਕੀ ਕਰੀ ਜਾਣ ਨਿੰਦਾ ਮੈਨੂੰ ਕੀ ਪਰਵਾਹ ਹੈ। ਨਿੰਦਕ ਸੋ ਜੋ ਨਿੰਦਾ ਹੋ ਰਿਹਾ, ਹਮਰਾ ਜੀਵਨ ਨਿੰਦਕ ਲੋੜ ਹੈ। ਨਿੰਦਕ ਸੋ ਹੋੜਨ ਦਾ ਅਰਥ ਹੈ ਰੋਕਣਾ। ਆਪ ਜੀ ਬਚਨ ਸੁਣਦੇ ਹੋ, ਮਨ ਰੋਚਾ ਲੋਚਾ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋ ਰਹੀ ਹੈ, ਪਟਚਾਂਦ ਜੀ ਦਾ ਬਚਨ ਹੋ ਰਹੀ ਹੈ, ਦਾ ਮਤਲਬ ਰੋਕੀ ਹੈ। ਮੇਰਾ ਨਿੰਦਕ ਬੜਾ ਚੰਗਾ, ਬਾਬਾ ਕਬੀਰ ਸਾਹਿਬ ਕਹਿੰਦੇ, ਜਿਹੜਾ ਮੈਨੂੰ ਬੁਰੇ ਪਾਸੇ ਜਾਣ ਤੋਂ ਰੋਕੀ ਰੱਖਦਾ, ਮੈਨੂੰ ਉਹਦਾ ਮੈਨੂੰ ਡਰ ਬਣਿਆ ਰਹਿੰਦਾ। ਇੱਕ ਬੇਨਤੀ ਤੁਹਾਨੂੰ ਕਰਾਂ, ਜ਼ਿੰਦਗੀ ਦੇ ਅੰਦਰ ਜੇ ਸਫਲ ਹੋਣਾ ਹੈ ਤਾਂ ਖੁਸ਼ਾਮਦੀਦ ਲੋਕਾਂ ਨੂੰ ਦੁਆਲੇ ਇਕੱਠਿਆਂ ਨਾ ਕਰੋ, ਆਲੋਚਕ ਪੈਦਾ ਕਰੋ। ਆਲੋਚਕ ਤੁਹਾਡੀ ਜ਼ਿੰਦਗੀ ਨੂੰ ਸਵਾਰੇਗਾ, ਤੁਹਾਡੇ ਔਗਣਾਂ ਨੂੰ ਦੂਰ ਕਰੇਗਾ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਨਿੰਦਕ ਉਹ ਜਿਹੜਾ ਮੇਰੀ ਜ਼ਿੰਦਗੀ ਅੰਦਰੋਂ ਬੁਰਿਆਈਆਂ ਕੱਢ ਦਿੰਦਾ, ਮੈਨੂੰ ਸੁਚੇਤ ਰੱਖਦਾ, ਉਹ ਮੇਰੇ ਜ਼ਿੰਦਗੀ ਲੋੜਦਾ ਪਿਆ। ਹਿਰਦਾ ਸੁੱਧ ਜੇ ਨਿੰਦਾ ਹੋਵੇ, ਜੇ ਕਿਤੇ ਹਿਰਦਾ ਸੁੱਧ ਅਤੇ ਕੋਈ ਨਿੰਦਾ ਕਰ ਰਿਹਾ ਤਾਂ ਕੋਈ ਚਿੰਤਾ ਨਹੀਂ। ਮਹਾਰਾਜ ਕਹਿੰਦੇ, ਨਿੰਦਾ ਹੋਏ ਬੈਕੁੰਠ ਜਾਏ, ਕਿੱਡਾ ਕਮਾਲ ਦਾ ਵਚਨ ਹੈ। ਡਰਨਾ ਤੂੰ ਨਿੰਦਾ ਤੂੰ, ਨਿੰਦਾ ਦਾ ਡਰ ਕਦੋਂ ਹੁੰਦਾ? ਮੈਂ ਫਿਰ ਦੁਬਾਰਾ ਹੀ ਅਰਜ਼ ਕਰ ਰਿਹਾ, ਜਦੋਂ ਅੰਦਰ ਖੁਸ਼ਾਮਦ ਦੀ ਭੁੱਖ ਹੋਵੇ, ਲੋਕ ਮੈਨੂੰ ਚੰਗਾ ਕਹਿਣ। ਅਤੇ ਉਹ ਕਦੋਂ ਭੁੱਖ ਅੰਦਰ ਜਾਗਦੀ ਹੈ? ਜਦੋਂ ਮੈਂ ਕਰਕੇ ਲੋਕਾਂ ਨੂੰ ਦਿਖਾਵਾਂ ਕਿ ਮੈਂ ਕੁਛ ਕੀਤਾ ਅਤੇ ਲੋਕ ਮੈਨੂੰ ਚੰਗਾ ਕਹਿਣ, ਜਿਨ੍ਹਾਂ ਦੀ ਮੈਂ ਹੀ ਮਿਟ ਗਈ ਵੀ ਮੈਂ ਤਾਂ ਕੀਤਾ ਹੀ ਕੁਛ ਨਹੀਂ, ਜੋ ਕੁਛ ਕੀਤਾ ਉਹ ਮੇਰੇ ਪਰਮੇਸ਼ਰ ਨੇ ਕੀਤਾ, ਫਿਰ ਕਾਹਦਾ ਨਿੰਦਾ ਦਾ ਡਰ ਪਈ? ਜੋ ਕੁਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੇ, ਮੈਂ ਤਾਂ ਕੀਤਾ ਹੀ ਨਹੀਂ ਕੁਝ ਵੀ। ਜਦੋਂ ਕਰਮ ਮੇਰਾ ਵਾਹਿਗੁਰੂ ਕਰ ਰਿਹਾ ਅਤੇ ਵਾਹਿਗੁਰੂ ਦੀ ਕੀਤੀ ਨੂੰ ਤੂੰ ਭਾਵੇਂ ਮਾੜਾ ਕਹਿ ਭਾਵੇਂ ਚੰਗਾ ਕਹਿ, ਮੈਨੂੰ ਕੀ ਫਰਕ ਪੈਂਦਾ? ਕਰਤਾ ਭਾਵ ਮਿਟ ਗਿਆ ਅਤੇ ਨਿੰਦਾ ਦਾ ਡਰ ਖਤਮ ਹੋ ਗਿਆ, ਫਿਰ ਕਿਸੇ ਦੀ ਚਿੰਤਾ ਨਹੀਂ। ਹਉਮੈ ਹੀ ਨਿੰਦਾ ਦਾ ਖਤਰਾ ਹੈ,
ਹਰੇ ਆਪੇ ਹੀ ਮਤ ਦੇਵੇ ਸੁਆਮੀ, ਹਰੇ ਆਪੇ ਬੋਲ ਬੁਲਾਵੇ।
ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਮੈਂ ਤੇ ਬੋਲਦਾ ਵੀ ਆਪ ਨਹੀਂ ਹਾਂ, ਮੈਂ ਬਾਹਰ ਨਿਕਲ ਕੇ ਆਸ ਰੱਖਾਂ ਵੀ ਮੈਨੂੰ ਕਹੋ ਚੰਗੀ ਕਥਾ ਕੀਤੀ ਹੈ, ਇਹ ਅੰਦਰ ਦੀ ਭੁੱਖ ਹੈ ਨਾ। ਅਤੇ ਜੇ ਸਮਝ ਆ ਜੇ ਵੀ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲਿਆ, ਮੈਂ ਤੇ ਬੋਲਿਆ ਹੀ ਨਹੀਂ ਹਾਂ, ਉਹੀ ਮਤ ਦੇਣ ਵਾਲਾ, ਉਹੀ ਬੋਲ ਬੁਲਾਉਣ ਵਾਲਾ, ਫਿਰ ਸ਼ੋਹਰਤ ਦੀ ਭੁੱਖ ਨਹੀਂ ਆਏਗੀ, ਫਿਰ ਇੱਕ ਸਥਿਰਤਾ ਇੱਕ ਸਮਾਨਤਾ ਆ ਜਾਏਗੀ। ਕੋਈ ਭਲਾ ਕਹਿ ਭਾਵੇਂ ਬੁਰਾ ਕਹਿ, ਹੁਣ ਤਨ ਦੀ ਉਹ ਹੈ ਢਾਰ, ਅਬ ਹਮ ਚੱਲੀ ਠਾਕੁਰ ਪੈਹਾਰ, ਮੈਨੂੰ ਕੋਈ ਚਿੰਤਾ ਨਹੀਂ, ਮੈਂ ਤੇ ਖਸਮ ਦੇ ਦਰ ਤੇ ਡਿੱਗ ਪਈ, ਜਿਵੇਂ ਮੇਰੇ ਸਾਹਿਬ ਨੂੰ ਭਾਉਂਦਾ ਉਦਾਂ ਕਰਾ ਲੇ। ਇਸ ਅਵਸਥਾ ਚ ਮਹਾਰਾਜ ਸਾਨੂੰ ਲੈ ਕੇ ਜਾ ਰਹੇ ਨੇ,
ਹਰੇ ਆਪੇ ਪੰਚ ਤੱਤ ਬਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ।
ਵੇਖੋ ਮਨੁੱਖ ਕਰਤਾ ਕਿਵੇਂ ਹੋ ਸਕਦਾ ਜੀ? ਪੰਜ ਤੱਤ ਵਾਹਿਗੁਰੂ ਜੀ ਨੇ ਸਾਜੇ, ਤੇ ਜੇ ਕਰਤਾ ਕੋਈ ਸੇਵਾ ਕਰਿਓ, ਜੇ ਕਿਛ ਕੀਚਾ ਹੋਵੇ, ਜੇ ਤੂੰ ਕਰਤਾ ਬਣਦਾ ਵੀ ਆਹ ਮੈਂ ਕੀਤਾ, ਵਾਹਿਗੁਰੂ ਜੀ ਨੇ ਪੰਜ ਤੱਤ ਸਾਜੇ ਆ, ਧਰਤੀ ਆਕਾਸ਼ ਹਵਾ ਪਾਣੀ ਤੇ ਅਗਨੀ, ਤੇ ਸਾਰਾ ਵਿਸਥਾਰ ਜਿਹੜਾ ਉਹ ਪੰਜ ਤੱਤਾਂ ਦਾ, ਕਿਸੇ 'ਚ ਕੋਈ ਤੱਤ ਵੱਧ ਹੈ, ਕਿਸੇ 'ਚ ਕੋਈ ਤੱਤ ਘੱਟ ਹੈ। ਉਹ ਪੰਜ ਤੱਤ ਸਾਜਣ ਵਾਲੇ ਨੇ ਸਾਰੀ ਸ੍ਰਿਸ਼ਟੀ ਨੂੰ ਪੰਜ ਤੱਤਾਂ ਤੋਂ ਸਾਜਿਆ, ਅਸੀਂ ਉਹਨਾਂ ਤੱਤਾਂ ਨੂੰ ਖੋਜ ਨਹੀਂ ਪਾਏ ਅਜੇ ਤੱਕ। ਜਿਹਨੂੰ ਬੰਦਾ ਸਮਝ ਰਿਹਾ ਨਾ ਮੈਂ ਖੋਜ ਕੀਤੀ, ਇਸ ਚੀਜ਼ ਨੂੰ ਇਨਵੈਂਟ ਮੈਂ ਕੀਤਾ, ਮੈਂ ਕਰਤਾ ਹਾਂ, ਤੂੰ ਕੁਝ ਨਹੀਂ ਕੀਤਾ, ਉਹਨੇ ਕੀਤਾ ਹੋਇਆ, ਤੂੰ ਕਤਰਾ ਮਾਤਰ ਉਹਨੂੰ ਖੋਜਿਆ। ਕੋਈ ਪੁਲਾੜ ਖੋਜ ਰਿਹਾ, ਕੋਈ ਪਤਾਲ ਖੋਜ ਰਿਹਾ, ਤੇ ਰਤਾ ਕੁ ਜਿੰਨਾ ਭੇਦ ਪਾਉਂਦਾ ਤੇ ਕਹਿੰਦਾ ਵੇਖੋ ਜੀ ਮੈਂ ਇਨਵੈਂਟ ਕੀਤਾ, ਮੈਂ ਬਣਾਇਆ ਇਹਨੂੰ। ਨਹੀਂ ਨਹੀਂ, ਪੰਜ ਤੱਤ ਵਾਹਿਗੁਰੂ ਜੀ ਨੇ ਬਣਾਏ ਨੇ, ਤੂੰ ਕੇਵਲ ਉਹਦੇ ਵਿੱਚੋਂ ਇੱਕ ਕਤਰਾ ਮਾਤਰ ਖੋਜਿਆ ਹੈ, ਅਸੀਂ ਸਾਰੀ ਜ਼ਿੰਦਗੀ ਲਾ ਕੇ ਅਜੇ ਖੋਜ ਵੀ ਨਹੀਂ ਸਕੇ, ਅਸੀਂ ਕਰਤਾ ਕਿੱਥੋਂ ਬਣ ਗਏ? ਜਦੋਂ ਅਸੀਂ ਕਰਨ ਜੋਗੇ ਹੀ ਕੁਝ ਨਹੀਂ, ਕਰਨ ਕਰਾਵਣ ਆਪੇ ਆਪ ਹੈ, ਬੰਦੇ ਦੇ ਹੱਥ ਵਿੱਚ ਹੀ ਕੁਝ ਨਹੀਂ, ਮਾਨਕ ਕਹਿ ਕਿਛ ਨਾ ਹੀ ਹੱਥ, ਤੇ ਫਿਰ ਤੈਨੂੰ ਕੀ ਫਰਕ ਪੈਂਦਾ? ਕੋਈ ਨਿੰਦਿਆ ਕਰੇ, ਕੋਈ ਉਸਤਤ ਕਰੇ, ਨਾ ਨਿੰਦਿਆ ਨਾ ਉਸਤਤ, ਜਾਂ ਕਹਿ ਲੋਭ ਮੋਹ ਅਭਿਮਾਨ, ਆਪਣੇ ਆਪ ਨੂੰ ਨਿਰਲੇਪ ਕਰ। ਇਸੇ ਹੰਕਾਰ ਨੇ ਸਾਡੀ ਜ਼ਿੰਦਗੀ ਨੂੰ ਬਰਬਾਦ ਕੀਤਾ, ਅਸੀਂ ਆਪਣੀ ਤਾਕਤ ਵਰਤਦੇ ਹਾਂ, ਤੂੰ ਮੈਨੂੰ ਬੁਰਾ ਕਿਹਾ, ਮੈਂ ਤੈਨੂੰ ਮਜ਼ਾ ਚਖਾਵਾਂਗਾ, ਜਿੰਨੇ ਜੋਗੇ ਹੈਗੇ ਹਾਂ ਅਸੀਂ ਉਸੇ ਤਰ੍ਹਾਂ ਫਿਰ ਜਵਾਬ ਦੇਣਾ ਚਾਹੁੰਦੇ ਹਾਂ। ਇੱਥੋਂ ਜ਼ਿੰਦਗੀ 'ਚ ਕਲੇਸ਼ ਹੈ, ਟਕਰਾਅ ਹੈ। ਉਹ ਸਾਹਿਬ ਕਹਿੰਦੇ ਵੀ ਪੰਜ ਤੱਤ ਕਰਤੇ ਨੇ ਸਾਜੇ, ਹਰ ਆਪੇ ਪੰਜ ਤੱਤ ਵਿਸਥਾਰਾ, ਇਹ ਜਿਹੜਾ ਵਿਸਥਾਰ ਵੇਖ ਰਿਹਾ ਇਹ ਪਰਮੇਸ਼ਰ ਦੇ ਸਾਜੇ ਪੰਜ ਤੱਤਾਂ ਦਾ, ਅਤੇ ਪੰਜਾਂ ਤੱਤਾਂ ਦੇ ਅੰਦਰ ਵਿੱਚ ਧਾਤੂ ਪੰਚ ਆਪ ਪਾਵੈ, ਪੰਜਾਂ ਦੇ ਅੰਦਰ ਪੰਜ ਸੁਭਾਅ ਰੱਖੇ ਆ। ਅਗਨੀ ਦਾ ਗੁਣ ਰੂਪ ਹੈ, ਹਵਾ ਦਾ ਗੁਣ ਸਪਰਸ਼ ਹੈ, ਆਕਾਸ਼ ਦਾ ਗੁਣ ਸ਼ਬਦ ਹੈ, ਪਾਣੀ ਦਾ ਗੁਣ ਰਸ ਹੈ, ਮਿੱਟੀ ਦਾ ਗੁਣ ਗੰਧ ਹੈ। ਇਹ ਪੰਜ ਧਾਤੂ ਦੇ ਅੰਦਰ ਟਿਕਾਏ ਨੇ ਅਤੇ ਜਿਹਦੇ ਸਦਕਾ ਸਾਰੀ ਸ੍ਰਿਸ਼ਟੀ ਦੀ ਖੇਡ ਚੱਲ ਰਹੀ ਹੈ। ਸਤ ਸੰਗਤ, ਤੂੰ ਬੇਪਰਵਾਹ ਹੋ ਜਾ ਮਹਾਰਾਜ, ਕਹਿੰਦੇ ਤੈਨੂੰ ਕੋਈ ਫਿਕਰ ਨਹੀਂ, ਤੂੰ ਕਰਤੇ ਤੇ ਡੋਰੀ ਸੁੱਟ। ਜਿਹੜਾ ਫਿਰ ਵੀ ਤੈਨੂੰ ਕਹਿ ਰਿਹਾ ਨਾ ਵੀ ਤੂੰ ਬੁਰਾ ਹੈ, ਤੇ ਫਿਰ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ। ਅਰੜਾਵੈ ਬਿਲ ਲਾਵੈ ਨਿੰਦਕ, ਪਾਰ ਬ੍ਰਹਮ ਪਰਮੇਸ਼ਰ ਵਿਸਰਿਆ ਆਪਣਾ ਕੀਤਾ ਪਾਵੈ ਨਿੰਦਕ। ਤੈਨੂੰ ਕੀ ਫਰਕ ਪੈਂਦਾ? ਬਾਬਾ ਫਰੀਦ ਸਾਹਿਬ ਨੂੰ ਪੁੱਛ। ਬਾਬਾ ਫਰੀਦ ਸਾਹਿਬ ਕਹਿੰਦੇ ਰੁੱਖਾਂ ਵਰਗਾ ਹੋ ਜਾ, ਰੁੱਖਾਂ ਵਰਗਾ। ਕੋਈ ਸੋਟੀਆਂ ਮਾਰ ਰਿਹਾ ਬੱਚੇ, ਉਹਦੇ ਫਲ ਝਾੜਨ ਵਾਸਤੇ, ਕੋਈ ਕੁਹਾੜਾ ਲੈ ਕੇ ਵੱਢਣ ਵਾਸਤੇ ਆ ਗਿਆ, ਕੋਈ ਲੇਟਿਆ ਹੋਇਆ ਅਤੇ ਉਹ ਵੱਢਣ ਵਾਲੇ ਨੂੰ ਵੀ ਛਾਂ ਦੇ ਰਿਹਾ, ਲੇਟਣ ਵਾਲੇ ਨੂੰ ਵੀ ਛਾਂ ਦੇ ਰਿਹਾ, ਉਹ ਸੋਟੀਆਂ ਮਾਰਨ ਧੀਮਾ ਮਾਰਨ ਵਾਲੇ ਨੂੰ ਵੀ ਛਾਂ ਦੇ ਰਿਹਾ। ਐਫ ਬਾਬਾ ਫਰੀਦ ਸਾਹਿਬ ਦੇ ਬਚਨ ਬੜੇ ਪਿਆਰੇ। ਬਾਬਾ ਜੀ ਕਹਿੰਦੇ ਦਰਵੇਸ਼ਾਂ ਨੂੰ ਲੋੜ ਹੀ ਹੈ। ਕਿੱਦਾਂ ਦਾ ਹੋਣਾ ਚਾਹੀਦਾ ਦਰਵੇਸ਼? ਰੁੱਖਾਂ ਦੀ ਜਿਰਾਂਦ। ਵਾਹਿਗੁਰੂ ਇੱਦਾਂ ਸੁਰਤ ਕਰਕੇ ਧਿਆ, ਤੇਰੇ ਅੰਦਰ ਦੇ ਸ਼ੰਕੇ ਮੁੜ ਜਾਣ, ਮਿਟ ਜਾਣ, ਜੀ ਦੀ ਭਰਾਂਤ ਮੁੱਕ ਜਾਏ, ਤੇ ਤੂੰ ਰੁੱਖ ਵਰਗਾ ਹੋ ਜਾ। ਕੋਈ ਮਾਰੇ, ਕੋਈ ਕੁੱਟੇ, ਕੀ ਕੋਈ ਕਹਿ ਰਿਹਾ, ਏਡਾ ਵੱਡਾ ਜਿਗਰਾ ਰੁੱਖ ਵਾਂਗ, ਜਿਵੇਂ ਸਾਰਿਆਂ ਨੂੰ ਠੰਡੀ ਛਾਂ ਦਿੰਦਾ, ਆਪਣਾ ਗੁਣ ਨਾ ਗਵਾਵੇ। ਉਹਨੇ ਤਾਂ ਨਹੀਂ ਕਿਹਾ ਵੀ ਜਿਹੜਾ ਮੈਨੂੰ ਸੋਟੀਆਂ ਮਾਰ ਰਿਹਾ ਮੈਂ ਉਹਨੂੰ ਛਾਂ ਨਹੀਂ ਦੇਣੀ, ਜਿਹੜਾ ਕੁਹਾੜਾ ਲੈ ਕੇ ਮੈਨੂੰ ਵੱਢਣ ਆਇਆ ਉਹਨੂੰ ਮੈਂ ਛਾਂ ਨਹੀਂ ਦੇਣੀ। ਇਸ ਤਰ੍ਹਾਂ ਨਹੀਂ ਹੁੰਦਾ ਸਾਧ ਸੰਗਤ। ਇਹ ਮੇਰੇ ਗੁਰੂ ਦਾ ਬਿਰਧ ਹੈ। ਕੋਈ ਦੁਸ਼ਮਣ ਆਵੇ ਤੇ ਗਿਲਾ ਨਹੀਂ ਹੁੰਦਾ, ਪਰ ਜਿਹਨੂੰ ਪੁੱਤਾਂ ਵਾਂਗ ਹੱਥੀਂ ਪਾਲਿਆ ਪੈਂਦੇ ਖਾਂ, ਅਕਿਰਤ ਘਣ ਹੋ ਕੇ ਵੈਰੀ ਬਣ ਕੇ ਆਇਆ, ਮਾਰਨ ਦਾ ਯਤਨ ਕਰ ਰਿਹਾ, ਤੇ ਮੇਰੇ ਪਰਉਪਕਾਰੀ ਸਤਿਗੁਰੂ ਵੇਖੋ ਆਹ ਦੱਸਦੇ, ਕਹਿੰਦੇ ਆਪਣਾ ਗੁਣ ਨਾ ਗਵਾਵੈ, ਫਿਰ ਉਹਦੇ ਮੁੱਖ ਦੇ ਉੱਤੇ ਛਾਂ ਕਰਕੇ ਨਾ ਢਾਲ ਨਾਲ ਕਹਿੰਦੇ ਪੈਂਦੇ ਖਾਂ, ਰੱਬ ਚੇਤੇ ਕਰ ਤੇਰਾ ਭਲਾ ਹੋ ਜਾਏ। ਇੱਦਾਂ ਕਹਿੰਦੇ ਆਪਣਾ ਗੁਣ ਨਾ ਗਵਾਵੈ। ਵੇਖਿਆ ਰੁੱਖ ਵਰਗਾ ਜੇਰਾ, ਉਹਨੇ ਸਾਰੇ ਪੰਜ ਤੱਤ ਸਾਜੇ ਆ, ਪੰਜਾਂ 'ਚ ਗੁਣ ਰੱਖੇ ਆ, ਅਤੇ ਸਾਰੀ ਪ੍ਰਕਿਰਤੀ ਦਾ ਕਰਤਾ ਉਹ ਹੈ। ਮੈਂ ਕਾਹਦੀ ਕੋਈ ਸ਼ੋਹਰਤ ਦੀ ਆਸ ਰੱਖਾਂ ਵੀ? ਤੂੰ ਆਪ ਕਰਤਾ ਹੈ।
ਜਨ ਨਾਨਕ ਸਤਿਗੁਰ ਮਿਲੇ ਆਪੇ, ਹਰ ਆਪੇ ਝਗੜ ਚੁਕਾਵੈ।
ਉਹ ਆਪ ਹੀ ਮਿਲਾਪ ਕਰਾਉਂਦਾ, ਆਪੇ ਝਗੜੇ ਨਿਬੇੜਨ ਵਾਲਾ ਹੈ। ਵੈਸੇ ਮੈਂ ਬੇਨਤੀ ਕਰਾਂ, ਗੁਰੂ ਨਾਨਕ ਦੇ ਸਿੱਖਾਂ ਨੇ ਦੱਸ ਦਿੱਤਾ ਵੀ ਜੇਰਾ ਉਹਨਾਂ 'ਚ ਰੁੱਖਾਂ ਵਰਗਾ ਹੈਗਾ। ਮੇਰੀ ਬੇਨਤੀ ਤੁਹਾਡੇ ਚਰਨਾਂ, ਭਾਵੇਂ ਹਿਰਦੇ ਬਲੂੰਦਰੇ ਹੋਏ ਸੀ ਇਹਨਾਂ ਦਿਨਾਂ ਦੇ ਅੰਦਰ, ਪਰ ਜੋ ਜਾਬਤਾ, ਜੋ ਸੰਜਮ, ਲੱਖਾਂ ਦੀ ਭੀੜ ਇਕੱਠੀ ਹੋਵੇ ਕਿਤੇ, ਤੁਸੀਂ ਬਾਹਰ ਦੀਆਂ ਸਟੇਟਾਂ ਦਾ ਇਤਿਹਾਸ ਪੜ੍ਹੋ, ਵੇਖੋ, ਖਬਰਾਂ ਪੜ੍ਹੋ, ਅਤੇ ਕਿੱਡੀਆਂ ਹਿੰਸਕ ਭੀੜਾਂ ਆਪ ਹੁਦਰੀਆਂ ਹੋ ਜਾਂਦੀਆਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਨਾਲ ਸ਼ਰਾਰਤੀ ਲੋਕਾਂ ਨੇ ਕੀਤੀ, ਠੀਕ ਹੈ, ਪ੍ਰਸ਼ਾਸਨ ਨੇ ਉਹਨਾਂ ਨੂੰ ਨੱਥ ਵੀ ਪਾ ਲਈ ਹੈ, ਪਰ ਇਹਨੂੰ ਕਹਿੰਦੇ ਆ ਗੁਰੂ ਕੇ ਸਿੱਖਾਂ ਦਾ ਜਾਬਤਾ। ਵੇਖੋ, ਅਸੀਂ, ਮੈਂ ਵੀ ਕਹਿੰਦਾ ਰਿਹਾ, ਸਭ ਨੌਜਵਾਨਾਂ 'ਚ ਮੈਂ ਗਿਆ, ਜਿੱਥੇ ਜਿੱਥੇ ਵੀ ਉੱਥੇ ਵਿੱਦਿਅਕ ਅਦਾਰੇ ਨੇ, ਫਤਿਹਗੜ੍ਹ ਸਾਹਿਬ, ਮੈਂ ਸਭ ਨੂੰ ਜਾ ਕੇ ਬੇਨਤੀ ਕੀਤੀ ਕਿ ਅਸੀਂ ਨੌਜਵਾਨ ਮਰਵਾਉਣੇ ਨਹੀਂ, ਸੰਜਮ ਵਿੱਚ ਰਹੋ, ਸ਼ਾਂਤੀ 'ਚ ਰਹੋ। ਪਰ ਮੈਂ ਕਹਿੰਦਾ ਸਾਡੇ ਕਹਿਣ ਕਰਕੇ ਨਹੀਂ, ਗੁਰੂ ਦੇ ਦਿੱਤੇ ਹੋਏ ਸੁਭਾਅ ਕਰਕੇ ਸਿੱਖਾਂ ਦਾ ਜਾਬਤਾ ਵੇਖੋ। ਕੋਈ ਹਿੰਦੂ ਸਿੱਖ ਨਹੀਂ ਲੜਿਆ, ਕੋਈ ਮੁਸਲਮਾਨ ਨਾਲ ਕਲੇਸ਼ ਨਹੀਂ, ਸਗੋਂ ਸਾਰੇ ਇਕੱਠੇ ਹੋ ਕੇ ਦੁੱਖ ਦੇ ਵਿੱਚ ਸ਼ਾਮਿਲ ਹੋਏ। ਏਡੀ ਵਧੀਆ ਸ਼ਾਂਤੀ ਤਾਂ ਮੈਨੂੰ ਲੱਗਦਾ ਸਾਰੇ ਹਿੰਦੁਸਤਾਨ 'ਚ ਨਹੀਂ, ਜਾਂ ਅਸੀਂ ਪੰਜਾਬ ਵਿੱਚ ਕਾਇਮ। ਇਹੀ ਤਾਂ ਜੇਰਾ ਮੇਰੇ ਸਤਿਗੁਰੂ ਨੇ ਦਿੱਤਾ ਜਨਮ ਦਾ। ਉਹ ਵੱਖਰੀ ਗੱਲ ਆ, ਕੋਈ ਸਾਨੂੰ ਬਦਨਾਮ ਕਰੀ ਜਾਵੇ ਅਤੇ ਅਸੀਂ ਉਹ ਕਲੰਕ ਨੂੰ ਕਿੱਦਾਂ ਧੋਣਾ, ਉਹ ਸਤਿਗੁਰੂ ਜੀ ਸਾਨੂੰ ਮਤ ਦੇਣ। ਪਰ ਸੱਚੀ ਗੱਲ ਇਹ ਆ ਗੁਰਮੁਖੋ, ਬੜੀ ਸ਼ਾਂਤੀ ਜੇ ਸਿੱਖਾਂ ਦੇ ਅੰਦਰ। ਇਹਦੇ ਤੋਂ ਵਧੀਆ ਸਬੂਤ ਹੋਰ ਕੀ ਮਿਲ ਸਕਦਾ ਵੀ ਹਿਰਦੇ ਤਪਦੇ ਹੋਣ ਅਤੇ ਫਿਰ ਵੀ ਉਹ ਲੰਗਰ ਲਾ ਕੇ ਸਭ ਨੂੰ ਬਰਾਬਰ ਛਕਾ ਰਹੇ ਨੇ, ਸਭ ਨੂੰ ਸ਼ਿਕਵਾ ਹੀ ਕਿਸੇ ਨਾਲ। ਅਤੇ ਇਸ ਐਪੀਸੋਡ ਵਿੱਚ ਜਿਹੜਾ ਦੁਖਾਂਤ ਹੋਣ ਵਾਪਰਿਆ, ਇਹਦੇ 'ਚ ਤਾਂ ਕਮਾਲ ਹੋ ਗਈ। ਹਿੰਦੂ ਵੀਰ ਵੀ ਨਾਲ ਬੈਠੇ ਨੇ ਅਤੇ ਖਾਸ ਕਰਕੇ ਮੁਸਲਮਾਨ ਵੀਰਾਂ ਦਾ ਬਹੁਤਾ ਧੰਨਵਾਦ ਹਿੰਦੂ ਵੀਰਾਂ ਦਾ ਵੀ, ਜਿਹਨਾਂ ਨੇ ਇਹ ਨਾਲ ਮੋਢੇ ਨਾਲ ਮੋਢਾ ਜੋੜ ਕੇ ਬੜਾ ਵਧੀਆ ਮਾਹੌਲ ਸਿਰਜ ਕੇ ਰੱਖਿਆ। ਇੱਦਾਂ ਦਾ ਜੇਰਾ ਬਣਾ ਰੁੱਖਾਂ ਦੀ ਜਰਾਤ। ਸਾਹਿਬ ਨੇ ਇਹ ਸਾਨੂੰ ਮੱਤ ਦਿੱਤੀ ਹੈ, ਇਹ ਗੁਰੂ ਦਾ ਦਿੱਤਾ ਹੋਇਆ ਗੁਣ ਹੈ ਸਾਧ ਸੰਗਤ। ਅਤੇ ਮੈਂ ਸਾਰੇ ਸਿੱਖ ਪੰਥ ਨੂੰ ਬੇਨਤੀ ਕਰਦਾ, ਸਤਿਗੁਰੂ ਜੀ ਨੇ ਜਿਹੜੀ ਸਾਨੂੰ ਅਸੀਸ ਦਿੱਤੀ ਹੈ ਨਾ, ਜੁਗਤ ਦਿੱਤੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਉਹਦਾ ਪੱਲਾ ਨਹੀਂ ਛੱਡਣਾ, ਉਹ ਅਸੀਂ ਗਵਾਉਣੀ ਨਹੀਂ ਹੈ। ਸਾਡੀ ਤਾਂ ਅਰਦਾਸ ਹੀ ਸੰਪੂਰਨ ਤਾਂ ਆ ਸਰਬੱਤ ਦਾ ਭਲਾ। ਅਤੇ ਜਿਹੜਾ ਸਬੂਤ ਕੌਮ ਨੇ ਦਿੱਤਾ, ਮੈਂ ਉਚੇਚੇ ਤੌਰ 'ਤੇ ਆਪਣੀ ਸੰਸਥਾ ਵੱਲੋਂ ਆਪਣੇ ਵੱਲੋਂ ਕੌਮ ਨੂੰ ਨਮਸਕਾਰ ਕਰਦਾ। ਬੜੇ ਸੰਜਮ ਵਿੱਚ, ਬੜੇ ਸਹਿਜ ਵਿੱਚ ਆਪਣਾ ਰੋਸ ਇਜ਼ਹਾਰ ਕਰਨਾ, ਉਹ ਹਰ ਸਿੱਖ ਦਾ ਫਰਜ਼ ਹੈ, ਹਰ ਮਨੁੱਖ ਦਾ ਹੱਕ ਹੈ। ਪਰ ਕੋਈ ਝਗੜਾ, ਕੋਈ ਅੱਗਜਨੀ, ਕੋਈ ਵਿਰੋਧ, ਕੋਈ ਫਿਰਕੂ ਕਿਸੇ ਦੇ ਨਾਲ ਟਕਰਾਅ, ਐਸੀ ਕੋਈ ਘਟਨਾ ਨਹੀਂ ਵਾਪਰੀ। ਇਹ ਮੇਰੇ ਗੁਰੂ ਦੀ ਦਿੱਤੀ ਦਾਤ ਹੈ ਵੀ ਰੁੱਖਾਂ ਦੀ ਜਰਾਂਦ ਵਰਗਾ ਜੇਰਾ, ਏਡਾ ਵੱਡਾ ਜਿਵੇਂ ਰੁੱਖਾਂ ਦਾ, ਸਾਰਿਆਂ ਨੂੰ ਬਰਾਬਰ ਲੰਗਰ ਛਕਾਏ ਜਾ ਰਹੇ ਨੇ, ਸਾਰਿਆਂ ਵਾਸਤੇ ਇੱਕ ਸਮਾਨਤਾ ਹੋ ਰਹੀ ਹੈ। ਇੱਕ ਅਰਜ਼ ਜ਼ਰੂਰ ਕਰਾਂਗਾ, ਜਿਨ੍ਹਾਂ ਗੱਲਾਂ ਨਾਲ ਲੋਕਾਂ ਨੂੰ ਕਸ਼ਟ ਹੁੰਦਾ ਨਾ, ਉਹ ਨਾ ਕਰੋ। ਹੱਥ ਜੋੜ ਕੇ ਬੇਨਤੀ ਹੈ ਗੁਰੂ ਕੇ ਸਿੱਖ ਬਣ ਕੇ ਨਾ, ਬਾਜ਼ਾਰਾਂ ਨੂੰ ਬੰਦ ਕਰਨਾ, ਟ੍ਰੈਫਿਕ ਨੂੰ ਰੋਕਣਾ, ਬੜੇ ਬੱਚੇ ਵਿਲਕਦੇ ਜੇ, ਮੈਂ ਵੇਖਿਆ ਬੱਸਾਂ ਦੇ ਵਿੱਚ ਲੋਕਾਂ ਨੇ ਪਹੁੰਚਣਾ, ਬਹੁਤ ਦੁਸ਼ਵਾਰੀ ਹੁੰਦੀ, ਕਈ ਵਾਰੀ ਤਾਂ ਇਕੱਲੀ ਇਕੱਲੀ ਕੋਈ ਬੱਚੀ ਬੈਠੀ ਹੋਈ ਆ, ਅੱਧੀ ਰਾਤ ਹੋ ਗਈ, ਇਹ ਨਹੀਂ ਸੋਭਾ ਦਿੰਦਾ ਸਾਨੂੰ। ਇਹ ਮੇਰੀ ਬੇਨਤੀ ਹੈ, ਇੱਕ ਨਿਮਾਣਾ ਸੇਵਾਦਾਰ ਚੌਂਕੀਦਾਰ ਹੋਣ ਦੇ ਨਾਤੇ ਵੱਡੇ ਜਿਗਰੇ ਕਰੀਏ। ਸੰਗਤ ਨੇ ਪ੍ਰਵਾਨਗੀ ਦਿੱਤੀ ਹੈ, ਮੈਂ ਨਮਸਕਾਰ ਕਰਦਾ। ਜਿਗਰਾ ਵੱਡਾ ਰੱਖ ਕੇ ਗੁਰੂ ਦੀ ਭੈ ਭਾਵਨੀ ਵਿੱਚ ਜੀਏ, ਅਤੇ ਇੱਕੋ ਹੀ ਦ੍ਰਿੜਤਾ ਲਿਆਓ ਆਪਣੇ ਅੰਦਰ ਕਿ ਅਸੀਂ ਗੁਰੂ ਦੇ ਹੋ ਕੇ ਜੂਣਾ, ਬਸ ਸਾਡਾ ਦੂਜਾ ਕੋਈ ਨਹੀਂ ਹੈ। ਪਹਿਲਾਂ ਆਪ ਗੁਰੂ ਦਾ ਸਤਿਕਾਰ ਕਰੀਏ, ਫਿਰ ਗੁਰੂ ਲੋਕਾਂ ਕੋਲ ਆਸ ਰੱਖੀਏ, ਅਸੀਂ ਇੱਧਰ ਉੱਧਰ ਨਾ ਭਟਕੀਏ। ਸਾਧ ਸੰਗਤ, ਇਹ ਜ਼ਰੂਰੀ ਸੁਨੇਹਾ ਤੁਹਾਡੇ ਚਰਨਾਂ 'ਚ, ਆਓ ਪੰਕਤੀਆਂ ਇੱਕ ਵਾਰ ਫਿਰ ਸੁਣੀਏ।
ਹਰ ਆਪੇ ਪੰਚ ਤਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ, ਜਨ ਨਾਨਕ ਸਤਿਗੁਰ ਮਿਲੇ ਆਪੇ, ਹਰ ਆਪੇ ਝਗੜ ਚੁਕਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।